ਰਾਜੇ ਭੀਮ ਚੰਦ ਦਾ ਵਕੀਲ ਸਤਿਗੁਰਾਂ ਕੋਲੋਂ ਪ੍ਰਸ਼ਾਦੀ ਹਾਥੀ ਦੀ ਮੰਗ ਕਰਨ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਹਾਰਾਜ ਜੀ ਦੇ ਚਰਨਾਂ 'ਚ ਪਹੁੰਚਿਆ। ਔਰ ਆ ਕੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲੋਂ ਪ੍ਰਸ਼ਾਦੀ ਹਾਥੀ ਦੀ ਮੰਗ ਵੀ ਕੀਤੀ, ਪਰ ਕਲਗੀਧਰ ਜੀ ਇਹਨਾਂ ਦਾ ਕੂੜ ਤੇ ਕਪਟ ਸਮਝ ਗਏ ਕਿ ਸਾਡੇ ਨਾਲ ਇਹ ਫਰੇਬ ਕਰ ਰਹੇ ਨੇ, ਛਲ ਕਰ ਰਹੇ ਨੇ। ਹਾਥੀ ਲਿਜਾ ਕੇ ਇਹਨਾਂ ਨੇ ਹਾਥੀ ਵਾਪਸ ਨਹੀਂ ਮੋੜਨਾ, ਤੇ ਜਦੋਂ ਹਾਥੀ ਵਾਪਸ ਨਾ ਮੋੜਨਗੇ ਤੇ ਸਾਨੂੰ ਫਿਰ ਉਹ ਵਾਪਸ ਲੈਣ ਲਈ ਇਹਨਾਂ ਨਾਲ ਜੰਗ ਕਰਨਾ ਪਏਗਾ। ਇਹਦੇ ਨਾਲੋਂ ਚੰਗਾ ਹੈ ਕਿ ਅਸੀਂ ਹਾਥੀ ਦੇਣ ਤੋਂ ਇਨਕਾਰ ਕਰ ਦਈਏ। ਜੰਗ ਤਾਂ ਦੋਵਾਂ ਤਰੀਕਿਆਂ ਨਾਲ ਹੋਣਾ, ਪਹਿਲਾਂ ਸਾਨੂੰ ਆਪ ਕਰਨਾ ਪਏਗਾ, ਫਿਰ ਉਹ ਕਰਨਗੇ। ਹਾਂ, ਉਹ ਆ ਕੇ ਪਹਿਲਾਂ ਪਹਿਲ ਕਰਨ ਤਾਂ ਅੱਗੋਂ ਅਸੀਂ ਜਵਾਬ ਦੇਵਾਂਗੇ, ਆਪ ਅਸੀਂ ਚੜ ਕੇ ਨਹੀਂ ਜਾਣਾ। ਇਹ ਵਿਚਾਰ ਕਰਕੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਵਕੀਲ ਨੂੰ ਇਹ ਗੱਲ ਕਹੀ ਕਿ ਹਾਥੀ ਸਾਡੇ ਇੱਕ ਪ੍ਰੇਮੀ ਰਾਜੇ ਨੇ ਸਾਨੂੰ ਭੇਟ ਕੀਤਾ ਹੈ, ਔਰ ਇਸ ਭਾਵਨਾ ਨਾਲ ਕੀਤਾ ਕਿ ਮਹਾਰਾਜ ਇਹ ਸਿਰਫ ਤੁਹਾਡੇ ਕੋਲ ਹੀ ਰਹਿਣਾ ਚਾਹੀਦਾ, ਤੁਸੀਂ ਇਹਦੀ ਸਵਾਰੀ ਕਰਨੀ ਹੈ, ਇਹਨੂੰ ਆਪਣੇ ਤੋਂ ਦੂਰ ਨਹੀਂ ਕਰਨਾ, ਕਿਸੇ ਦੂਜੇ ਨੂੰ ਨਹੀਂ ਦੇਣਾ। ਸਤਿਗੁਰੂ ਜੀ ਨੇ ਆਖਿਆ, ਅਸੀਂ ਆਪਣੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ, ਉਹਨਾਂ ਦਾ ਪ੍ਰੇਮ ਵੇਖਦੇ ਹਾਂ, ਇਸ ਕਰਕੇ ਅਸੀਂ ਇਹ ਹਾਥੀ ਨਹੀਂ ਦੇ ਸਕਦੇ। ਹਾਂ, ਸਾਡੇ ਕੋਲ ਇੱਕ ਹੋਰ ਬੜਾ ਵਧੀਆ ਕੀਮਤੀ ਹਾਥੀ ਹੈ, ਰਾਜੇ ਭੀਮ ਚੰਦ ਨੂੰ ਪੁੱਛ ਲਓ, ਜੇ ਉਹਨੇ ਆਪਣੇ ਲਾਗੀਆਂ ਨੂੰ ਵਿਖਾਉਣਾ ਹੈ ਤਾਂ ਸਾਡਾ ਉਹ ਦੂਜਾ ਹਾਥੀ ਸਾਡੇ ਕੋਲੋਂ ਲਿਜਾ ਸਕਦਾ ਹੈ ਤੇ ਵਿਖਾ ਕੇ ਆਪਣੀ ਇੱਜ਼ਤ ਬਣਾ ਸਕਦਾ, ਪਤ ਬਣਾ ਸਕਦਾ। ਵਕੀਲ ਸਮਝ ਗਿਆ ਕਿ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਅੰਤਰਜਾਮੀ ਹਨ, ਇਹਨਾਂ ਨੇ ਸਾਡੇ ਮਨ ਦੀ ਬੁੱਝ ਲਈ ਹੈ, ਮਨ ਦੀ ਜਾਣ ਲਈ ਹੈ, ਤੇ ਪਹਾੜੀ ਰਾਜੇ ਦਾ ਕਪਟ ਵੀ ਪਛਾਣ ਲਿਆ, ਇਸੇ ਕਰਕੇ ਸਤਿਗੁਰੂ ਜੀ ਨੇ ਹਾਥੀ ਦੇਣ ਤੋਂ ਇਨਕਾਰ ਕੀਤਾ। ਇਹ ਵਕੀਲ ਸਤਿਗੁਰਾਂ ਦੇ ਕੋਲੋਂ ਵਾਪਸ ਚੱਲਿਆ, ਨਿਰਾਸ਼ ਹੋ ਕੇ, ਉਦਾਸ ਹੋ ਕੇ ਵਾਪਸ ਮੁੜਿਆ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖਣਾ ਕਰੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਏਰਾ ਭੀਮ ਚੰਦ ਸੈਲਿੰਦਰ ਜਬ ਬੈਠਿਓ ਸਭਾ ਬਿਲੰਦ।
ਰਾਜਾ ਭੀਮ ਚੰਦ, ਸੈਲਿੰਦਰ ਦਾ ਮਤਲਬ ਹੈ, ਸੈਲ ਨਾਮ ਪਹਾੜ ਦਾ ਹੈ, ਔਰ ਪਹਾੜਾਂ ਦਾ ਜਿਹੜਾ ਰਾਜਾ ਹੈ, ਇੰਦਰ ਨਾਮ ਰਾਜੇ ਦਾ ਹੈ, ਪਹਾੜੀ ਰਾਜਾ ਹੈ ਰਾਜਾ ਭੀਮ ਚੰਦ। ਆਪਣੀ ਸਭਾ ਦੇ ਵਿੱਚ ਇਹਦੀ ਬੜੀ ਵੱਡੀ ਸਭਾ ਲੱਗੀ ਹੈ, ਮਜਲਿਸ ਲੱਗੀ ਹੈ, ਬੜੇ ਬੜੇ ਵਜ਼ੀਰ, ਅਹਿਲਕਾਰ, ਮੰਤਰੀ, ਸਲਾਹਕਾਰ ਉਹ ਇਹਦੀ ਸਭਾ ਦੇ ਵਿੱਚ ਬੈਠੇ ਹੋਏ ਨੇ।
ਪਹੁੰਚਿਓ ਜਾਏ ਵਕੀਲ ਤਬ ਬੰਦਤ ਭਇਓ ਨਰਿੰਦ।
ਵਕੀਲ ਜਿਹੜਾ ਦਸਵੇਂ ਪਾਤਸ਼ਾਹ ਕੋਲ ਆਇਆ ਸੀ, ਮਹਾਰਾਜ ਜੀ ਦਾ ਜਵਾਬ ਸੁਣ ਕੇ ਇਹ ਵਾਪਸ ਰਾਜੇ ਭੀਮ ਚੰਦ ਦੀ ਸਭਾ ਵਿੱਚ ਪਹੁੰਚਿਆ, ਤੇ ਆ ਕੇ ਇਸ ਵਕੀਲ ਨੇ ਹੱਥ ਜੋੜੇ ਨੇ, ਔਰ ਹੱਥ ਜੋੜ ਕੇ ਰਾਜੇ ਭੀਮ ਚੰਦ ਨੂੰ ਇਹਨੇ ਨਮਸਕਾਰ ਕੀਤੀ ਹੈ।
ਜੋ ਪਈ ਦੇਖਤ ਬੋਲਿਓ ਮੁਖ ਮੁਰਝਾਇਓ।
ਇਹਦਾ ਚਿਹਰਾ ਮੁਰਝਾਇਆ ਹੋਇਆ ਸੀ, ਕਿਉਂਕਿ ਜੋ ਕਾਮਨਾ ਲੈ ਕੇ ਗਿਆ ਸੀ ਪੂਰੀ ਨਹੀਂ ਹੋਈ, ਕਪਟ ਵਾਲੀ ਕਾਮਨਾ ਸੀ ਨਾ। ਸ਼ੁਭ ਭਾਵਨਾ ਲੈ ਕੇ ਜਾਂਦਾ ਤੇ ਸਤਿਗੁਰਾਂ ਦੇ ਦਰੋਂ ਘਰੋਂ ਪੂਰੀ ਹੁੰਦੀ, ਪਰ ਖੋਟੀ ਭਾਵਨਾ ਸੀ, ਮੰਦ ਭਾਵਨਾ ਸੀ, ਮਨ ਦੀ ਪੂਰੀ ਨਹੀਂ ਹੋਈ, ਤੋ ਇਹਦਾ ਚਿਹਰਾ ਜਿਹੜਾ ਸੀ, ਮੂੰਹ ਸੀ, ਉਹ ਮੁਰਝਾਇਆ ਹੋਇਆ ਸੀ। ਇਹਦਾ ਮੁਰਝਾਇਆ ਹੋਇਆ ਮੂੰਹ ਰਾਜੇ ਭੀਮ ਚੰਦ ਨੇ ਵੇਖਿਆ, ਇਹਦਾ ਚਿਹਰਾ ਮੁਰਝਾਇਆ ਹੋਇਆ, ਚਿਹਰੇ ਤੇ ਕੋਈ ਕ੍ਰਾਂਤੀ ਨਹੀਂ ਹੈ, ਚਿਹਰੇ ਤੇ ਕੋਈ ਕਿਸੇ ਪ੍ਰਕਾਰ ਦਾ ਵਿਗਾਸ ਨਜ਼ਰ ਨਹੀਂ ਆਉਂਦਾ। ਜਾਪਦਾ ਕਿ ਇਹ ਖਾਲੀ ਹੱਥ ਵਾਪਸ ਮੁੜਿਆ, ਗਿਆ ਤਾਂ ਇਸ ਨਿਸ਼ਚੇ ਨਾਲ ਸੀ ਕਿ ਮੈਂ ਹਾਥੀ ਲੈ ਕੇ ਮੁੜਾਂਗਾ, ਪਰ ਵਾਪਸ ਖਾਲੀ ਹੱਥ ਆਇਆ, ਇਸ ਕਰਕੇ ਇਹਦਾ ਚਿਹਰਾ ਮੁਰਝਾਇਆ ਹੋਇਆ। ਮੁਰਝਾਇਆ ਹੋਇਆ ਚਿਹਰਾ ਵਕੀਲ ਦਾ ਵੇਖ ਕੇ ਬੋਲਿਆ,
ਲਖੀਅਤ ਕਰੀ ਨਹੀਂ ਸੰਗ ਲਿਆਇਓ।
ਬੋਲਿਆ ਰਾਜਾ ਭੀਮ ਚੰਦ, ਕਹਿਣ ਲੱਗਾ ਜਾਪਦਾ ਵਕੀਲ ਸਾਹਿਬ, ਤੁਸੀਂ ਹਾਥੀ ਲੈ ਕੇ ਨਹੀਂ ਮੁੜੇ, ਹਾਥੀ ਲੈ ਕੇ ਨਹੀਂ ਆਏ, ਏਦਾਂ ਤੁਹਾਡਾ ਚਿਹਰਾ ਵੇਖ ਕੇ ਪੜਿਆ ਜਾ ਰਿਹਾ।
ਕਿਮ ਗੁਰ ਪਾ ਕੇ ਉਹਦੇ ਬਤਾਏ।
ਦੱਸ ਗੁਰੂ ਜੀ ਨੇ ਕੀ ਜਵਾਬ ਦਿੱਤਾ, ਜਦੋਂ ਜਾ ਕੇ ਤੂੰ ਉਹਨਾਂ ਕੋਲੋਂ ਮੇਰੇ ਵੱਲੋਂ ਹਾਥੀ ਦੀ ਮੰਗ ਕੀਤੀ ਸੀ, ਤਾਂ ਉਹਨਾਂ ਨੇ ਅੱਗੋਂ ਕੀ ਜਵਾਬ ਦਿੱਤਾ ਹੈ? ਉਹਨਾਂ ਨੇ ਕਿਸ ਤਰ੍ਹਾਂ ਦੇ ਬਚਨ ਅੱਗੋਂ ਕਹੇ ਹਨ?
ਰੱਖੀ ਕਿ ਨਹੀਂ ਮੋਏ ਵਡਿਆਈ,
ਉਹਨਾਂ ਨੇ ਮੇਰੀ ਵਡਿਆਈ ਰੱਖੀ ਹੈ ਜਾਂ ਨਹੀਂ ਰੱਖੀ? ਮੈਂ ਏਡਾ ਵੱਡਾ ਰਾਜਾ ਹਾਂ, ਸਾਰੀਆਂ ਰਿਆਸਤਾਂ ਵਿਚ ਜਿੰਨੀਆਂ ਪਹਾੜੀ ਰਿਆਸਤਾਂ ਨੇ, ਇਹਨਾਂ ਸਾਰੀਆਂ ਰਿਆਸਤਾਂ ਦਾ ਸਭ ਤੋਂ ਸਿਰਮੌਰ ਰਾਜਾ ਮੈਂ ਹੀ ਹਾਂ। ਮੇਰੀ ਉਹਨਾਂ ਨੇ ਵਡਿਆਈ ਗੁਰੂ ਜੀ ਨੇ ਰੱਖੀ ਹੈ ਕਿ ਨਹੀਂ ਰੱਖੀ? ਮੇਰੀ ਕਹੀ ਹੋਈ ਗੱਲ ਦਾ ਉਹਨਾਂ ਨੇ ਮਾਣ ਰੱਖਿਆ ਕਿ ਨਹੀਂ ਰੱਖਿਆ?
ਲਖਿਓ ਕਹਿੰਦੇ ਬਿਗੜਨ ਤੇ ਤਰਾਸਾ,
ਉਹਨਾਂ ਨੇ ਆਪਣੇ ਮਨ ਦੇ ਵਿਚ ਇਸ ਤਰ੍ਹਾਂ ਦਾ ਡਰ ਰੱਖਿਆ ਕਿ ਨਹੀਂ ਰੱਖਿਆ ਕਿ ਜੇ ਮੈਂ ਰਾਜੇ ਭੀਮ ਚੰਦ ਨੂੰ ਇਨਕਾਰ ਕੀਤਾ ਤੇ ਕਿਤੇ ਉਹ ਮੇਰੇ ਨਾਲ ਵਿਗੜ ਨਾ ਜਾਏ, ਕਿਤੇ ਮੇਰੇ ਬਰ ਖਿਲਾਫ਼ ਉਹ ਆਪਣੀ ਫੌਜ ਨਾ ਖੜੀ ਕਰ ਦੇਵੇ, ਏਦਾਂ ਦਾ ਮੇਰੇ ਨਾਲ ਵਿਗਾੜ ਹੋਣ ਦਾ ਡਰ ਉਹ ਗੁਰੂ ਜੀ ਨੇ ਆਪਣੇ ਮਨ ਵਿਚ ਮੰਨਿਆ ਜਾਂ ਨਹੀਂ ਮੰਨਿਆ?
ਕੀਨਤ ਦੇਸ਼ ਹਮਾਰੇ ਬਾਸਾ,
ਮੇਰੇ ਦੇਸ਼ ਵਿਚ ਰਹਿ ਰਹੇ ਨੇ ਉਹ ਮੇਰਾ ਦੇਸ਼ ਹੈ, ਇਹ ਕਹਿਲੂਰ ਰਿਆਸਤ ਦੇ ਵਿਚ ਸ੍ਰੀ ਅਨੰਦਪੁਰ ਸਾਹਿਬ ਨਗਰ ਹੈ ਤੇ ਉਹ ਮੇਰੇ ਦੇਸ਼ ਦੇ ਵਿਚ ਰਹਿ ਰਹੇ ਨੇ। ਹਾਲਾਂਕਿ ਅਨੰਦਪੁਰ ਸਾਹਿਬ ਦੀ ਇਹ ਜ਼ਮੀਨ ਰਾਜੇ ਭੀਮ ਚੰਦ ਦੇ ਬਜ਼ੁਰਗ ਕੋਲੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਨੇ ਮੁੱਲ ਖਰੀਦੀ ਤੇ ਮੁੱਲ ਖਰੀਦ ਕੇ ਮਹਾਰਾਜ ਜੀ ਨੇ ਆਪਣੀ ਜ਼ਰ ਮਾਤਾ ਨਾਨਕੀ ਜੀ ਦੇ ਨਾਂ ਤੇ ਲੈ ਕੇ ਇਹ ਨਗਰ ਸ੍ਰੀ ਅਨੰਦਪੁਰ ਸਾਹਿਬ ਵਸਾਇਆ ਮੁੱਲ ਖਰੀਦ ਕੇ। ਆ ਜੂਨ ਮਹੀਨੇ ਦੇ ਵਿਚ ਉਹ 350 ਸਾਲਾ ਸਥਾਪਨਾ ਦਿਵਸ ਸ੍ਰੀ ਅਨੰਦਪੁਰ ਸਾਹਿਬ ਦਾ ਮਨਾਇਆ ਵੀ ਜਾ ਰਿਹਾ। ਕਹਿਣ ਲੱਗੇ ਕਿ ਰਾਜਾ ਭੀਮ ਚੰਦ ਬੋਲਿਆ ਕਿ ਤਾਂ ਮੇਰੀ ਰਿਆਸਤ ਹੈ, ਮੇਰੇ ਦੇਸ਼ ਵਿਚ ਉਹ ਰਹਿ ਰਹੇ ਨੇ, ਮੇਰੀ ਰਿਆਸਤ ਵਿਚ ਉਹ ਰਹਿ ਰਹੇ ਹਨ।
ਕਿਦੋਂ ਆਰਬਲ ਹੈ ਨਵੀਨ,
ਤੇ ਮੇਰੇ ਦੇਸ਼ ਵਿਚ ਰਹਿ ਰਹੇ ਨੇ ਉਹ ਮੇਰੀ ਗੱਲ ਮੰਨਣਗੇ ਕਿ ਨਹੀਂ ਮੰਨਣਗੇ? ਜਾਂ ਫਿਰ ਇਸ ਤਰ੍ਹਾਂ ਤਾਂ ਨਹੀਂ ਕਿ ਉਹਨਾਂ ਦੀ ਹਾਲੇ ਨਵੀਂ ਨਵੀਂ ਉਮਰ ਹੈ, ਹਾਲੇ ਜਵਾਨ ਹੀ ਹੋਏ ਨੇ, ਪਰ ਜਵਾਨੀ ਦੀ ਜੋਬਨ ਦੀ ਅਵਸਥਾ ਵਿਚ ਨੇ, ਹਾਲੇ ਉਹਨਾਂ ਦੀ ਨਵੀਂ ਉਮਰ ਹੈ, ਕਿਤੇ ਉਹਨਾਂ ਨੂੰ ਆਪਣੀ ਨਵੀਂ ਉਮਰ ਕਰਕੇ ਗਰੂਰ ਹੋਵੇ, ਕਿਉਂਕਿ ਨਵੀਂ ਉਮਰ ਦੇ ਵਿਚ ਜਿਹੜਾ ਖੂਨ ਹੁੰਦਾ ਉਹ ਗਰਮ ਹੁੰਦਾ, ਤੇ ਇਸ ਕਰਕੇ ਕਿਤੇ ਉਹਨਾਂ ਨੂੰ ਆਪਣੀ ਨਵੀਂ ਉਮਰ ਦਾ ਜਿਹੜਾ ਮਾਣ ਹੋਵੇ।
ਗਰਭ ਕਿਨੇ ਹਥਿਆਰ ਨਲੀਨ,
ਹੋ ਸਕਦਾ ਨਵੀਂ ਉਮਰ ਹੋਣ ਕਰਕੇ, ਨਵੀਂ ਆਰਬਲ ਹੋਣ ਕਰਕੇ ਉਹਨਾਂ ਨੇ ਜਿਹੜੇ ਹਥਿਆਰ ਧਾਰਨ ਕੀਤੇ ਨੇ, ਸ਼ਸਤਰ ਧਾਰਨ ਕੀਤੇ ਨੇ, ਉਹਨਾਂ ਸ਼ਸਤਰਾਂ ਨੂੰ ਧਾਰਨ ਕਰਨ ਦਾ ਉਹਨਾਂ ਵਿਚ ਹੰਕਾਰ ਵੀ ਹੋ ਸਕਦਾ। ਉਹਨਾਂ ਨੇ ਗਰਭ ਕੀਤਾ ਹੋਵੇ, ਹੰਕਾਰ ਕੀਤਾ ਹੋਵੇ ਕਿ ਮੇਰੇ ਕੋਲ ਸ਼ਸਤਰ ਧਾਰੀ ਫੌਜਾਂ ਨੇ, ਕਿ ਭੀਮ ਚੰਦ ਜੇ ਵਿਗੜੇਗਾ ਤੇ ਅਸੀਂ ਉਹਦਾ ਮੁਕਾਬਲਾ ਕਰਾਂਗੇ, ਜਾਂ ਜਾਪਦਾ ਉਹਨਾਂ ਨੇ ਇਸ ਤਰ੍ਹਾਂ ਦਾ ਗਰਭ ਹੰਕਾਰ ਕੀਤਾ ਹੋਣਾ। ਇਸੇ ਕਰਕੇ ਗੁਰੂ ਜੀ ਨੇ ਹੋ ਸਕਦਾ ਮੇਰੀ ਕਹੀ ਹੋਈ ਗੱਲ ਦਾ ਮਾਣ ਨਾ ਰੱਖਿਆ ਹੋਵੇ, ਉਹਨਾਂ ਨੇ ਅੱਗੋਂ ਜਵਾਬ ਦਿੱਤਾ ਹੋਵੇ, ਹੇ ਵਕੀਲ ਤੂੰ ਸਾਰੀ ਗੱਲ ਚੰਗੀ ਤਰ੍ਹਾਂ ਖੋਲ੍ਹ ਕੇ ਸਾਰੀ ਗੱਲ ਦੱਸ ਕਿ ਗੁਰੂ ਜੀ ਨੇ ਕੀ ਬਚਨ ਕਹੇ ਨੇ, ਕੀ ਜਵਾਬ ਦਿੱਤਾ ਹੈ।
ਭੀਮ ਚੰਦ ਤੇ ਸੁਣ ਕੇ ਦੂਤ,
ਉਹ ਜਿਹੜਾ ਦੂਤ ਸੀ ਵਕੀਲ ਗਿਆ ਸੀ ਗੁਰੂ ਸਾਹਿਬ ਦੇ ਕੋਲ ਵਾਪਸ ਆਇਆ, ਭੀਮ ਚੰਦ ਦੇ ਇਹ ਬੋਲ ਸੁਣ ਕੇ ਉਹ ਅੱਗੋਂ ਬੋਲਿਆ, ਕਹਿਣ ਲੱਗਾ
ਗੁਰ ਬੈਠੇ ਹੋ ਬਨ ਕੇ ਪੁਰਹੂਤ,
ਕਹਿਣ ਲੱਗਾ ਹੇ ਰਾਜਾ ਭੀਮ ਚੰਦ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤਾਂ ਪੁਰਹੂਤ ਕਹਿੰਦੇ ਨੇ ਇੰਦਰ ਨੂੰ। ਹੁਣ ਜਿੰਨੀ ਕੁ ਕਿਸੇ ਦੀ ਮਤ ਦੇ ਵਿਚ ਕੋਈ ਸ੍ਰੇਸ਼ਟ ਹੁੰਦਾ ਉਹ ਉਨੀ ਕੁ ਉਦਾਹਰਣ ਦਿੰਦਾ। ਹਾਲਾਂਕਿ ਸਤਿਗੁਰੂ ਜੀ ਦੇ ਚਰਨਾਂ ਵਿਚ ਕਰੋੜਾਂ ਇੰਦਰਾਂ ਦਾ ਨਿਵਾਸ ਹੈ, ਇੰਦਰਾਣ ਇੰਦਰ ਨੇ, ਪਰ ਇਹਨੇ ਜਿਵੇਂ ਉਦਾਹਰਣ ਦਿੱਤੀ ਆ ਉਪਮਾ ਬੰਨ ਕੇ, ਕਹਿੰਦਾ ਜੀ ਗੁਰੂ ਸਾਹਿਬ ਤਾਂ ਆਪਣੀ ਸਭਾ ਦੇ ਵਿਚ ਇੰਦਰ ਸਮਾਨ ਬਣ ਕੇ, ਰਾਜੇ ਸਮਾਨ ਬਣ ਕੇ ਬੈਠੇ ਹਨ।
ਕਹਾ ਤਰਾਸ ਤਿਸ ਕੇ ਮਨ ਮਾਏ,
ਜੇ ਤੂੰ ਆਖੇ ਵੀ ਉਹ ਤੇਰਾ ਡਰ ਮੰਨਦੇ ਹੋਣਗੇ, ਤੇਰਾ ਭੈ ਮੰਨਦੇ ਹੋਣਗੇ, ਤਾਂ ਹੇ ਰਾਜਾ ਭੀਮ ਚੰਦ ਉਹ ਤੇਰੇ ਮਨ ਦਾ ਭੁਲੇਖ ਹੈ। ਗੁਰੂ ਤਾਂ ਆਪ ਰਾਜੇ ਬਣ ਕੇ ਸਭਾ ਵਿਚ ਬੈਠੇ ਨੇ ਔਰ ਉਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਹੈ। ਕਿੱਥੇ ਉਹਨਾਂ ਦੇ ਤਾਂ ਡਰ ਨੇੜੇ ਵੀ ਨਹੀਂ ਫਰਕਦਾ, ਉਹਨਾਂ ਦੇ ਅੰਦਰ ਤਾਂ ਡਰ ਕੀ ਹੋਣਾ ਹੈ। ਜਿਹੜੇ ਉਹਨਾਂ ਦੀ ਸਭਾ ਦੇ ਵਿਚ ਉਹਨਾਂ ਦੇ ਸੂਰਬੀਰ ਬਹਾਦਰ ਸਿੱਖ ਨੇ, ਉਹਨਾਂ ਅੰਦਰ ਵੀ ਕਿਸੇ ਪ੍ਰਕਾਰ ਦਾ ਡਰ ਨਹੀਂ ਹੈ। ਸਤਿਗੁਰਾਂ ਦੇ ਵਿਚ ਤਾਂ ਡਰ ਹੋਣਾ ਹੀ ਕੀ ਹੈ, ਉਹਨਾਂ ਅੰਦਰ ਕਿਸੇ ਵੀ ਪ੍ਰਕਾਰ ਦਾ ਡਰ ਨਹੀਂ ਦਿਸਦਾ।
ਰੰਗ ਪ੍ਰਸੰਗ ਜੰਗ ਕੇ ਜਾਏ,
ਔਰ ਉਹਨਾਂ ਦੇ ਸਭਾ ਦੇ ਵਿਚ ਦੀਵਾਨ ਦੇ ਵਿਚ ਹਰ ਵੇਲੇ ਜੰਗਾਂ ਦੇ ਪ੍ਰਸੰਗ ਹੀ ਚੱਲਦੇ ਨੇ, ਤੇ ਉਹ ਜੰਗਾਂ ਦੇ ਪ੍ਰਸੰਗ ਵਿਚ ਹੀ ਆਪਣਾ ਪ੍ਰੇਮ ਲਾ ਕੇ ਰੱਖਦੇ। ਹਰ ਵੇਲੇ ਉਹਨਾਂ ਦੀ ਸਭਾ ਚ ਜੰਗਾਂ ਯੁੱਧਾਂ ਦੀਆਂ ਗੱਲਾਂ ਹੁੰਦੀਆਂ ਨੇ। ਢਾਡੀ ਉਹਨਾਂ ਦੀ ਸਭਾ ਵਿੱਚ ਖਲੋ ਕੇ ਜੰਗਾਂ ਯੁੱਧਾਂ ਦੀਆਂ ਵਾਰਾਂ ਗਾਉਂਦੇ ਨੇ, ਸੂਰਮਿਆਂ ਦੀਆਂ ਵਾਰਾਂ ਗਾਉਂਦੇ ਨੇ। ਤੇ ਪ੍ਰਸੰਗੀ ਉਹ ਹਰ ਵੇਲੇ ਤਾਂ ਜੰਗਾਂ ਦੇ ਯੁੱਧਾਂ ਦੇ ਨਾਲ ਹੀ ਤਾਂ ਪ੍ਰੇਮ ਕਰਦੇ ਨੇ। ਕਲਗੀਧਰ ਜੀ ਦੀ ਜਦੋਂ ਪਵਿੱਤਰ ਪਾਵਨ ਅੰਮ੍ਰਿਤਮਈ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਪੜ੍ਹਦੇ ਹਾਂ ਤੇ ਇੱਕ ਇੱਕ ਪ੍ਰਕਰਣ ਵਿੱਚ ਜਿੱਥੇ ਵੀ ਜੰਗ ਯੁੱਧ ਦੀ ਗੱਲ ਆਉਂਦੀ ਹੈ, ਅਵਤਾਰਾਂ ਦੇ ਵਿੱਚ ਆਉਂਦੀ ਹੈ, ਤਾਂ ਉੱਥੇ ਮਹਾਰਾਜ ਜੀ ਦੀ ਕਲਮ ਬਾਖੂਬੀ ਢੰਗ ਨਾਲ ਚੱਲਦੀ, ਬੜੇ ਵਿਸਥਾਰ ਨਾਲ ਜੰਗ ਦਾ ਸਤਿਗੁਰੂ ਜੀ ਵਰਣਨ ਕਰਦੇ ਨੇ। ਜਿੱਥੇ ਵੀ ਜੰਗ ਦੀ ਗੱਲ ਆਉਂਦੀ ਉੱਥੇ ਬੜਾ ਵਿਸਥਾਰ ਕਰਦੇ ਨੇ। ਤੋ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਬਾਰੇ ਇਹ ਵਕੀਲ ਬੜੀ ਦਰੁਸਤ ਜਾਣਕਾਰੀ ਦੇ ਰਿਹਾ, ਕਹਿ ਰਿਹਾ ਹੈ ਰਾਜਾ ਭੀਮ ਚੰਦ, ਉਹਨਾਂ ਦੀ ਸਭਾ ਦੇ ਵਿੱਚ ਹਰ ਵੇਲੇ ਜੰਗਾਂ ਦੇ ਪ੍ਰਸੰਗ ਚੱਲਦੇ ਨੇ ਔਰ ਉਹਨਾਂ ਦੇ ਜੰਗ ਦੇ ਪ੍ਰਸੰਗਾਂ ਵਿੱਚ ਹੀ ਉਹਨਾਂ ਦਾ ਪ੍ਰੇਮ ਹੈ।
ਤੈ ਲੋਕਨ ਤੇ ਸੁਣਿਓ ਬਿਰਤੰਤ, ਤੀਰਨ ਵਿਦਿਆ ਸਦਾ ਕਰੰਤ।
ਹੇ ਰਾਜਾ, ਮੈਂ ਉੱਥੇ ਦੇ ਜਿਹੜੇ ਲੋਕ ਨੇ ਉਹਨਾਂ ਦੇ ਕੋਲੋਂ ਇਹ ਪ੍ਰਸੰਗ ਵੀ ਸੁਣਿਆ, ਲੋਕਾਂ ਦੇ ਕੋਲੋਂ ਮੈਂ ਇਹ ਗੱਲਾਂ ਸੁਣੀਆਂ ਨੇ ਕਿ ਗੁਰੂ ਗੋਬਿੰਦ ਰਾਏ ਜੀ ਤੀਰ ਵਿਦਿਆ ਦੇ ਵਿੱਚ ਬੜੇ ਨਿਪੁੰਨ ਨੇ, ਤੀਰ ਅੰਦਾਜ਼ੀ ਦੀ ਵਿਦਿਆ ਵਿੱਚ ਬੜੇ ਨਿਪੁੰਨ ਨੇ, ਉਹਨਾਂ ਜੈਸੀ ਤੀਰਾਂ ਦੀ ਵਿਦਿਆ ਕੋਈ ਨਹੀਂ ਜਾਣਦਾ। ਉਹ ਨਿਤਾ ਪ੍ਰਤੀ ਹਰ ਰੋਜ਼ ਤੀਰ ਚਲਾਉਣ ਦੀ ਵਿਦਿਆ ਦਾ ਅਭਿਆਸ ਕਰਦੇ ਹਨ।
ਕਥਾ ਪੁਰਾਣ ਤੇ ਜਿਮ ਸੁਣੈ,
ਜਿਵੇਂ ਪੁਰਾਣਾਂ ਦੇ ਵਿੱਚ ਕਥਾ ਸੁਣਦੇ ਆ ਨਾ ਵੀ ਸਤਯੁਗ ਤ੍ਰੇਤੇ ਤੇ ਦੁਆਪਰ ਦੇ ਵਿੱਚ ਤੀਰ ਚੱਲਦੇ ਸੀ, ਬੜੇ ਬੜੇ ਕਮਾਲ ਦੇ ਤੀਰ ਚੱਲਦੇ ਸੀ, ਉਹਨਾਂ ਤੀਰਾਂ ਦੇ ਵਿੱਚੋਂ ਅਗਨੀ ਵੀ ਨਿਕਲਦੀ ਸੀ ਤੇ ਬੜੇ ਬੜੇ ਭਿਆਨਕ ਤੀਰ ਚੱਲਦੇ ਸਨ। ਕਹਿੰਦੇ ਜਿਵੇਂ ਉਹ ਪੁਰਾਣੇ ਸਮਿਆਂ ਦੇ ਵਿੱਚ ਪੁਰਾਣਾਂ ਦੀ ਕਥਾ ਦੇ ਵਿੱਚ ਤੀਰਾਂ ਦੀ ਵਿਦਿਆ ਸੁਣਦੇ ਹਾਂ।
ਤਿਮ ਸਰਗਨ ਕੋ ਧਨ ਤੇ ਹਨ,
ਉਸੇ ਤਰ੍ਹਾਂ ਦੇ ਤੀਰ ਗੁਰੂ ਗੋਬਿੰਦ ਰਾਏ ਜੀ ਚਲਾਉਂਦੇ ਨੇ, ਕਲਗੀਧਰ ਜੀ ਚਲਾਉਂਦੇ ਨੇ, ਜਿਸ ਤਰ੍ਹਾਂ ਦੇ ਪੁਰਾਣਾਂ ਦੇ ਵਿੱਚ ਸੁਣਿਆ ਜਾਂਦਾ ਨਾ ਤੀਰਾਂ ਦੀ ਵਿਦਿਆ ਬਾਰੇ ਸੁਣਿਆ ਜਾਂਦਾ, ਉਸੇ ਤਰ੍ਹਾਂ ਦੇ ਤੀਰ ਗੁਰੂ ਸਾਹਿਬ ਜੀ ਚਲਾਉਂਦੇ ਨੇ। ਕਹਿੰਦੇ ਜਦੋਂ ਤੀਰ ਚਲਾਉਂਦੇ ਨੇ ਤੇ ਕੋਹਾਂ ਤੱਕ ਉਹਨਾਂ ਦਾ ਤੀਰ ਮਾਰ ਕਰਦਾ। ਹੇ ਰਾਜਾ, ਇੱਕ ਵਾਰ ਤੀਰ ਚਲਾ ਦੇਣ ਤੇ ਕੋਹਾਂ ਤੱਕ ਉਹਨਾਂ ਦਾ ਤੀਰ ਜਾਂਦਾ ਤੇ ਨਿਸ਼ਾਨੇ ਨੂੰ ਵਿੰਨ ਕੇ ਪਾਰ ਨਿਕਲ ਜਾਂਦਾ ਹੈ। ਇਸ ਤਰ੍ਹਾਂ ਦੀ ਤੀਰ ਅੰਦਾਜ਼ੀ ਦੀ ਵਿਦਿਆ ਗੁਰੂ ਕਲਗੀਧਰ ਜੀ ਦੀ ਹੈ।
ਵਿਖਿਓ ਨੈਣ ਤੇ ਤਥਾ ਸੁਣਾਏ,
ਔਰ ਮੈਂ ਜੋ ਆਪਣੀਆਂ ਅੱਖਾਂ ਨਾਲ ਵੇਖਿਆ ਉਹ ਤੈਨੂੰ ਦੱਸ ਰਿਹਾ, ਕੋਈ ਕਲਪਨਾ ਨਹੀਂ ਸੁਣਾ ਰਿਹਾ। ਜੋ ਉੱਥੇ ਦੇ ਲੋਕਾਂ ਨੇ ਵੇਖਿਆ ਉਹਨਾਂ ਨੇ ਮੈਨੂੰ ਦੱਸਿਆ ਤੇ ਜੋ ਮੈਂ ਉੱਥੇ ਵੇਖਿਆ ਉਹ ਮੈਂ ਤੈਨੂੰ ਸੁਣਾ ਰਿਹਾ ਹਾਂ।
ਬੜ ਬਹਾਦਰੀ ਮੁਖ ਦਿਪਤਾਏ,
ਉਹਨਾਂ ਦੇ ਚਿਹਰੇ ਤੇ ਬਹਾਦਰੀ ਨਜ਼ਰ ਆਉਂਦੀ ਹੈ। ਦਸਵੇਂ ਪਾਤਸ਼ਾਹ ਦਾ ਚਿਹਰਾ ਹੀ ਵੇਖੀਏ ਨਾ, ਹੇ ਰਾਜਾ ਭੀਮ ਚੰਦ, ਜਦੋਂ ਉਹਨਾਂ ਦਾ ਸਰੂਪ ਵੇਖਦੇ ਆ, ਚਿਹਰਾ ਵੇਖਦੇ ਆ ਤੇ ਚੜੇ ਹੋਏ ਮੁਛਹਿਰੇ ਤੇ ਮਹਾਰਾਜ ਜੀ ਦੇ ਚਿਹਰੇ ਦੇ ਉੱਤੇ ਹੀ ਬਹਾਦਰੀ ਨਜ਼ਰ ਆਉਂਦੀ ਹੈ, ਸੂਰਬੀਰਤਾ ਤਾਂ ਉਹਨਾਂ ਦੇ ਚਿਹਰੇ ਵਿੱਚੋਂ ਹੀ ਝਲਕਦੀ ਹੈ।
ਕਹੋ ਕਾ ਮੈਂ ਤੁਮ ਵੀ ਦੇਖਾ,
ਮੈਂ ਕਿੱਥੇ ਤੱਕ ਉਹਨਾਂ ਬਾਰੇ ਕਹਾਂ। ਰਾਜਾ ਭੀਮ ਚੰਦ, ਤੈਨੂੰ ਤਾਂ ਕਹਾਂ ਜੇ ਤੂੰ ਨਾ ਵੇਖਿਆ ਹੋਵੇ, ਤੂੰ ਵੀ ਉਹਨਾਂ ਦੇ ਦਰਸ਼ਨ ਚੰਗੀ ਤਰ੍ਹਾਂ ਕੀਤੇ ਨੇ, ਭਲੀ ਪ੍ਰਕਾਰ ਨਾਲ ਉਹਨਾਂ ਨੂੰ ਵੇਖਿਆ ਤੇ ਮਿਲਿਆ।
ਅਦ ਕੇ ਉਹ ਗੁਰਤਾ ਤਬੋ ਪਰਿਖਾ,
ਗੁਰਤਾ ਦੀ ਗੱਦੀ ਦੇ ਉੱਤੇ ਉਹ ਬੈਠੇ ਨੇ ਔਰ ਉਹਨਾਂ ਦੀ ਜਿਹੜੀ ਉਗਰਤਾ ਹੈ, ਉਗਰਤਾ ਦਾ ਮਤਲਬ ਹੈ ਵੀ ਉਹਨਾਂ ਦੇ ਜਿਹੜੀ ਬਹਾਦਰੀ ਦਾ ਜ਼ਾਹੋ ਜ਼ਲਾਲ ਹੈ, ਪ੍ਰਤਾਪ ਹੈ, ਉਹ ਤੂੰ ਚੰਗੀ ਤਰ੍ਹਾਂ ਵੇਖਿਆ, ਉਹਨਾਂ ਦਾ ਜ਼ਲਾਲ ਤੂੰ ਚੰਗੀ ਤਰ੍ਹਾਂ ਪਰਖਿਆ ਹੈ।
ਬਹੁ ਪ੍ਰਕਾਰ ਮੈਂ ਬਾਤ ਸੁਣਾਈ,
ਹੇ ਰਾਜਾ ਭੀਮ ਚੰਦ, ਮੈਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ, ਮੈਂ ਆਪਣੇ ਵੱਲੋਂ ਗੁਰੂ ਸਾਹਿਬ ਜੀ ਨੂੰ ਬੜੀਆਂ ਗੱਲਾਂ ਬਣਾ ਬਣਾ ਕੇ ਕਹੀਆਂ, ਬੜੀਆਂ ਪਹਿਲਾਂ ਮੈਂ ਬੜੇ ਢੰਗ ਨਾਲ ਉਹਨਾਂ ਨਾਲ ਗੱਲ ੀਤੀ। ਕੱਲ ਉਹ ਕਥਾ ਆਪਾਂ ਸੁਣੀ ਹੈ, ਵਿਚਾਰੀ ਹੈ। ਕਹਿੰਦਾ ਜੀ ਮੈਂ ਬੜੇ ਢੰਗ ਨਾਲ ਤਰੀਕੇ ਨਾਲ ਗੁਰੂ ਜੀ ਨਾਲ ਗੱਲ ਕੀਤੀ ਹੈ, ਬੜੀ ਵਡਿਆਈ ਵੀ ਤੇਰੀ ਕਰਕੇ ਸੁਣਾਈ ਹੈ।
ਤੁਮ ਦਿਸਤੇ ਬੋਕੀਨ ਵਡਾਈ,
ਤੇਰੀ ਬੜੀ ਵਡਿਆਈ ਕਰਕੇ ਸੁਣਾਈ, ਤੇਰੇ ਵੱਲੋਂ ਮੈਂ ਉਹਨਾਂ ਦੀ ਬੜੀ ਉਪਮਾ ਕੀਤੀ ਕਿ ਰਾਜੇ ਭੀਮ ਚੰਦ ਨੇ ਜੀ ਤੁਹਾਡੀ ਬੜੀ ਵਡਿਆਈ ਕੀਤੀ ਹੈ, ਤੁਹਾਡਾ ਬੜਾ ਨਾਮ ਉਹਨੇ ਆਪਣੀ ਰਸਨਾ ਤੋਂ ਗਾਇਨ ਕੀਤਾ, ਗੁਣਗਾਨ ਕੀਤੇ ਨੇ, ਤੇਰੇ ਵੱਲੋਂ ਮੈਂ ਉਹਨਾਂ ਦੀ ਵਡਿਆਈ ਪ੍ਰਗਟ ਕਰਕੇ ਸੁਣਾਈ।
ਕਰਾਮਾਤ ਸਾਹਿਬ ਜੋ ਹੈ ਸਭ ਅੰਤਰ ਕੀ ਗਤ ਕੋ ਲੈ,
ਪਰ ਹੇ ਰਾਜਾ ਗੁਰੂ ਅੰਤਰ ਜਾਮੀ ਹੈ, ਮੈਂ ਜੋ ਵੇਖ ਕੇ ਆਇਆ ਪਰਖ ਕੇ ਆਇਆ ਹਾਂ ਆਪਣੀ ਸਿਆਣਪ ਨਾਲ ਕਿ ਗੁਰੂ ਜੀ ਅੰਤਰਜਾਮੀ ਨੇ, ਉਹ ਸਭ ਦੇ ਅੰਦਰ ਦੀ ਜਾਣ ਲੈਂਦੇ ਨੇ ਕਿ ਕਿਹਦੇ ਮਨ ਚ ਕੀ ਖਿਆਲ ਹੈ, ਕਿਸ ਦੇ ਮਨ ਵਿਚ ਕੀ ਫੁਰਨਾ ਹੈ, ਉਹ ਚੰਗੀ ਤਰ੍ਹਾਂ ਜਾਣਦੇ ਨੇ, ਸਭ ਦੇ ਅੰਦਰ ਦੀ ਜਾਣਦੇ ਨੇ। ਔਰ ਉੱਥੇ ਪੜਿਆ ਵੀ ਜਾਂਦਾ ਹੈ ਰੋਜ਼, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੇਰ ਪਛਾਣਤ। ਉੱਥੇ ਪੜਿਆ ਜਾਂਦਾ ਹੈ ਰੋਜ਼, ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ। ਉਹ ਅੰਤਰ ਜਾਮੀ ਸਭ ਕੁਛ ਜਾਣਾ, ਅੰਤਰ ਜਾਮੀ ਨੇ ਸਾਰਿਆਂ ਦੇ ਅੰਦਰ ਦੀ ਗਤ ਨੂੰ ਹਾਲਤ ਨੂੰ ਜਾਣਦੇ ਹਨ।
ਨਿਭ ਹੈ ਕਪਟ ਕਾ ਤਿੰਨ ਸੰਗ,
ਇਸ ਕਰਕੇ ਹੇ ਰਾਜਾ ਉਹਨਾਂ ਦੇ ਨਾਲ ਕਪਟ ਕਿਵੇਂ ਨਿਭ ਸਕਦਾ, ਆਪਾਂ ਕਿਵੇਂ ਉਹਨਾਂ ਦੇ ਨਾਲ ਕਪਟ ਤੇ ਛਲ ਕਰ ਸਕਦੇ ਹਾਂ, ਕਿਵੇਂ ਉਹਨਾਂ ਨਾਲ ਫਰੇਬ ਕਰ ਸਕਦੇ ਹਾਂ।
ਜਾਣ ਲਈ ਨੇ ਮੁਰੇ ਮਤੰਗ,
ਉਹਨਾਂ ਨੇ ਸਾਡੇ ਅੰਦਰ ਦੀਆਂ ਜਾਣ ਲਈਆਂ, ਅਸੀਂ ਤਾਂ ਬਾਹਰੋਂ ਫਰੇਬ ਬਣਾ ਰਹੇ ਸੀ, ਕਪਟ ਦੇ ਨਾਲ ਬੜੀਆਂ ਚਿਕਨੀਆਂ ਚੋਪੜੀਆਂ ਗੱਲਾਂ ਕਰ ਰਹੇ ਸੀ, ਪਰ ਉਹਨਾਂ ਨੇ ਸਾਡੇ ਅੰਦਰ ਦੀ ਜਾਣ ਲਈ ਹੈ ਕਿ ਇਹ ਹਾਥੀ ਲੈ ਜਾਣਗੇ ਤੇ ਮੋੜ ਕੇ ਨਹੀਂ ਦੇਣਗੇ। ਇਹ ਗੱਲ ਉਹਨਾਂ ਨੇ ਸਾਡੇ ਅੰਦਰ ਦੀ ਜਾਣੀ ਹੈ।
ਮਮ ਜਾਚਾ ਤੇ ਸੁਣ ਫੁਰਮਾਇਓ,
ਜਦੋਂ ਮੈਂ ਉਹਨਾਂ ਦੇ ਕੋਲੋਂ ਮੰਗਿਆ ਸੀ ਹਾਥੀ, ਉਹਨਾਂ ਨੂੰ ਕਿਹਾ ਕਿ ਰਾਜੇ ਭੀਮ ਚੰਦ ਨੂੰ ਹਾਥੀ ਚਾਹੀਦਾ, ਉਹ ਕੁਝ ਸਮੇਂ ਵਾਸਤੇ ਆਪਣੇ ਆਏ ਹੋਏ ਉਹਨਾਂ ਲਾਗੀਆਂ ਨੂੰ ਜਿਨ੍ਹਾਂ ਨੇ ਸਗਨ ਲੈ ਕੇ ਆਉਣਾ ਦੇ ਲੜਕੇ ਦਾ ਵਿਖਾਉਣਾ। ਜਦੋਂ ਮੈਂ ਮੰਗਿਆ ਤੇ ਉਹਨਾਂ ਨੇ ਅੱਗੋਂ ਮੈਨੂੰ ਇਸ ਤਰ੍ਹਾਂ ਜਵਾਬ ਦਿੱਤਾ,
ਨਿਪ ਸ਼ਰਧਾਲੂ ਦੂਰ ਤੇ ਆਇਓ।
ਉਹਨਾਂ ਨੇ ਮੈਨੂੰ ਇਹ ਜਵਾਬ ਦਿੱਤਾ ਕਿ ਰਾਜਾ ਰਤਨ ਰਾਏ ਜੋ ਉਹਨਾਂ ਦਾ ਸ਼ਰਧਾਲੂ ਰਾਜਾ, ਬੜੀ ਦੂਰ ਤੋਂ ਆਸਾਮ ਦੇਸ਼ ਤੋਂ ਇਹ ਹਾਥੀ ਗੁਰੂ ਸਾਹਿਬ ਜੀ ਲਈ ਲੈ ਕੇ ਆਇਆ ਹੈ।
ਅਰਪਤ ਗਜ ਕੋ ਬਿਨੈ ਉਚਾਰੀ,
ਔਰ ਉਹਨਾਂ ਨੇ ਇਹ ਵੀ ਕਿਹਾ ਕਿ ਰਾਜੇ ਰਤਨ ਰਾਏ ਨੇ ਜਦੋਂ ਇਹ ਹਾਥੀ ਸਾਨੂੰ ਭੇਟ ਕੀਤਾ ਤੇ ਸਾਨੂੰ ਦੇਣ ਸਮੇਂ ਰਾਜੇ ਰਤਨ ਰਾਏ ਨੇ ਆਪਣੇ ਮਨ ਦੇ ਵਿਚ ਇਸ ਤਰ੍ਹਾਂ ਦੀ ਭਾਵਨਾ ਕੀਤੀ ਸੀ,
ਗੁਰੂ ਕਾਮਨਾ ਗੁਰੂ ਹਮਾਰੀ,
ਮਹਾਰਾਜ ਜੀ ਇਹਦੇ ਉੱਤੇ ਤੁਸੀਂ ਸਵਾਰ ਹੋਣਾ ਤੇ ਮੇਰੀ ਮਨ ਦੀ ਜਿਹੜੀ ਕਾਮਨਾ ਹੈ ਹੇ ਗੁਰੂ ਕਲਗੀਧਰ ਜੀ ਉਹ ਤੁਸੀਂ ਪੂਰਨ ਕਰਨੀ ਹੈ।
ਅਪਰ ਕਿਸੇ ਕੋ ਗਜ ਨਾ ਦੀਜੈ, ਨਿਜ ਸਮੀਪ ਹੀ ਰਾਖਨ ਕੀਜੈ।
ਮਹਾਰਾਜ ਆਪਣਾ ਹਾਥੀ ਕਿਸੇ ਹੋਰ ਨੂੰ ਨਾ ਦਿਆ ਜੇ, ਇਹ ਸਿਰਫ ਆਪਣੇ ਕੋਲ ਹੀ ਰੱਖਣਾ ਤੇ ਤੁਸੀਂ ਇਹਦੇ ਤੇ ਸਵਾਰ ਹੋਣਾ, ਕਿਸੇ ਹੋਰ ਨੂੰ ਇਹ ਹਾਥੀ ਨਹੀਂ ਦੇਣਾ। ਇਹ ਬੇਨਤੀ ਰਾਜੇ ਰਤਨ ਰਾਏ ਨੇ ਸਾਨੂੰ ਕੀਤੀ ਹੈ।
ਯਾ ਤੇ ਇਹ ਮਤੰਗ ਨਾ ਦੇਤ,
ਇਸ ਕਰਕੇ ਅਸੀਂ ਇਹ ਹਾਥੀ ਰਾਜੇ ਰਤਨ ਰਾਏ ਦੀ ਭਾਵਨਾ ਪੂਰੀ ਕਰਨ ਵਾਸਤੇ ਆਪਣੇ ਕੋਲ ਰੱਖਿਆ ਹੋਇਆ, ਰਾਜੇ ਭੀਮ ਚੰਦ ਦੇ ਕਹਿਣ ਤੇ ਅਸੀਂ ਉਹਨੂੰ ਨਹੀਂ ਦੇ ਸਕਦੇ।
ਦੁਰਦੇ ਅਪਰ ਹੈ ਨਕੀਤ,
ਉਹਨਾਂ ਨੇ ਇਹ ਵੀ ਕਿਹਾ ਕਿ ਸਾਡੇ ਘਰ ਇੱਕ ਹੋਰ ਬੜਾ ਵਧੀਆ ਕੀਮਤੀ ਹਾਥੀ ਹੈ, ਉਹ ਵੀ ਬੜਾ ਦੁਰਲਭ ਤੇ ਨਾਯਾਬ ਹੈ, ਉਹਦੇ ਵਿਚ ਵੀ ਬੜੇ ਗੁਣ ਨੇ। ਕਹਿੰਦੇ ਸਾਡੇ ਘਰ ਵਿਚ ਇੱਕ ਹੋਰ ਕੀਮਤੀ ਹਾਥੀ ਹੈ,
ਸੋ ਲੈ ਜਾਓ ਕਾਜ ਕੋ ਸਾਰੋ।
ਉਹਨਾਂ ਨੇ ਨਾ ਵੀ ਨਹੀਂ ਕੀਤੀ, ਉਹ ਕਹਿੰਦੇ ਉਹ ਦੂਜਾ ਹਾਥੀ ਸਾਡੇ ਘਰੋਂ ਲੈ ਜਾਓ ਔਰ ਲਿਜਾ ਕੇ ਜਿਹੜਾ ਤੁਸੀਂ ਆਪਣਾ ਕੰਮ ਸਵਾਰਨਾ ਉਹ ਸਵਾਰ ਲਓ।
ਇਸ ਮੈਂ ਕੁਛ ਟਾਰ ਵਿਚਾਰੋ,
ਇਹਦੇ ਵਿਚ ਕਿਸੇ ਪ੍ਰਕਾਰ ਦਾ ਟਾਲ ਮਟੋਲਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਅਸੀਂ ਇਹਦੇ ਵਿਚ ਕੋਈ ਟਾਲ ਮਟੋਲਾ ਨਹੀਂ ਕਰ ਰਹੇ, ਤੁਹਾਨੂੰ ਦੂਜਾ ਹਾਥੀ ਤੁਸੀਂ ਸਾਡੇ ਕੋਲੋਂ ਲਿਜਾ ਸਕਦੇ ਹੋ, ਪਰ ਪ੍ਰਸ਼ਾਦੀ ਹਾਥੀ ਇਹਦੇ ਨਾਲ ਰਾਜੇ ਰਤਨ ਰਾਏ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ, ਉਹ ਸਾਡਾ ਸਿੱਖ ਹੈ, ਅਸੀਂ ਆਪਣੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰ ਸਕਦੇ, ਉਹਦੀ ਭਾਵਨਾ ਅਸੀਂ ਪੂਰੀ ਕਰਨੀ ਹੈ।
ਨਿਜ ਸਿੱਖਨ ਕੀ ਪੁੰਨ ਵਡਿਆਈ,
ਫਿਰ ਉਹਨਾਂ ਨੇ ਆਪਣੇ ਸਿੱਖਾਂ ਦੀ ਵਡਿਆਈ ਵੀ ਕੀਤੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਸਵੇਂ ਪਾਤਸ਼ਾਹ ਨੇ ਹੇ ਰਾਜਾ ਭੀਮ ਚੰਦ ਉਹਨਾਂ ਨੇ ਆਪਣੇ ਸਿੱਖਾਂ ਦੀ ਵਡਿਆਈ ਕਥਨ ਕੀਤੀ।
ਕਹਿ ਕਰ ਬੋਬਿਦ ਤੇ ਸਮਝਾਈ,
ਮੈਨੂੰ ਉਹਨਾਂ ਨੇ ਆਪਣੇ ਸਿੱਖਾਂ ਦੀ ਵਡਿਆਈ ਕਰਕੇ ਬਹੁ ਪ੍ਰਕਾਰ ਦੇ ਨਾਲ ਸਿੱਖਾਂ ਦੀ ਵਡਿਆਈ ਨੂੰ ਸਮਝਾਇਆ।
ਪ੍ਰਿਆ ਕਿਰਪਾਲ ਕੋ ਭਗਤ ਜਥਾ ਹੈ, ਗੁਰ ਘਰ ਮੈਂ ਸਿੱਖ ਲਕੋ ਤਥਾ।
ਉਹ ਕਹਿੰਦੇ ਨੇ ਕਿ ਜਿਵੇਂ ਕਿਰਪਾਲ ਨੂੰ ਭਗਵਾਨ ਨੂੰ ਆਪਣੇ ਭਗਤ ਪਿਆਰੇ ਹੁੰਦੇ ਨੇ ਨਾ, ਭਗਵਾਨ ਨੂੰ ਪਰਮੇਸ਼ਰ ਨੂੰ ਆਪਣੇ ਭਗਤ ਬੜੇ ਪਿਆਰੇ ਹੁੰਦੇ ਨੇ, ਇਸੇ ਤਰ੍ਹਾਂ ਗੁਰੂ ਘਰ ਦੇ ਵਿਚ ਸਿੱਖਾਂ ਨਾਲ ਗੁਰੂ ਦਾ ਬੜਾ ਪਿਆਰ ਹੈ। ਜਿਵੇਂ ਪਰਮਾਤਮਾ ਨੂੰ ਆਪਣੇ ਭਗਤੀ ਕਰਨ ਵਾਲੇ ਭਗਤ ਪਿਆਰੇ ਨੇ, ਏਦਾਂ ਗੁਰੂ ਨੂੰ ਆਪਣੇ ਸਿੱਖ ਬੜੇ ਪਿਆਰੇ ਨੇ। ਇੱਥੇ ਤਾਂ ਨਿੱਤ ਪੜਿਆ ਜਾਂਦਾ ਹੈ ਗੁਰ ਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ। ਗੁਰਸਿੱਖਾਂ ਦੇ ਨਾਲ ਇੱਕੋ ਜੈਸਾ ਪਿਆਰ ਹੈ, ਜੈਸਾ ਮਿੱਤਰਾਂ ਪੁੱਤਰਾਂ ਤੇ ਭਰਾਵਾਂ ਨਾਲ ਪਿਆਰ ਹੈ, ਐਸਾ ਗੁਰਸਿੱਖਾਂ ਨਾਲ ਪਿਆਰ ਹੈ ਗੁਰੂ ਦਾ।
ਤਿੰਨ ਕੋ ਕਹਿਓ ਨਾ ਮੋਰਿਓ ਜਾਏ, ਯਾਂ ਤੇ ਗਜਨਾ ਦੇਨ ਬਣਾਏ।
ਉਹਨਾਂ ਕਿਹਾ ਕਿ ਇਹੋ ਜਿਹੜੇ ਪਿਆਰ ਵਾਲੇ ਸਾਡੇ ਸਿੱਖ ਨੇ, ਉਹਨਾਂ ਦਾ ਕਿਹਾ ਹੋਇਆ ਸਾਡੇ ਕੋਲੋਂ ਮੋੜਿਆ ਨਹੀਂ ਜਾਂਦਾ। ਉਹ ਜਿਵੇਂ ਕਹਿੰਦੇ ਹਨ ਉਸੇ ਤਰ੍ਹਾਂ ਅਸੀਂ ਕਰਦੇ ਹਾਂ। ਇਸ ਕਰਕੇ ਅਸੀਂ ਇਹ ਪ੍ਰਸ਼ਾਦੀ ਹਾਥੀ ਰਾਜੇ ਭੀਮ ਚੰਦ ਨੂੰ ਨਹੀਂ ਦੇ ਸਕਦੇ।
ਇਮ ਰੁਖ ਲਕ ਮੈਂ ਰੁਖ ਸਦਲੀਨੀ।
ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਰੁੱਖ ਵੇਖ ਕੇ, ਉਹਨਾਂ ਦਾ ਸੁਭਾਅ ਵੇਖ ਕੇ, ਹੇ ਰਾਜਾ ਭੀਮ ਚੰਦ, ਮੈਂ ਉਹਨਾਂ ਕੋਲੋਂ ਰੁਖਸਦ ਲੈ ਲਈ।
ਇਹਨੇ ਦੇ ਕਬ ਨਿਸ਼ਚੈ ਕੀਨੇ।
ਮੈਂ ਇਸ ਗੱਲ ਦਾ ਨਿਸ਼ਚੇ ਕਰ ਲਿਆ ਕਿ ਉਹਨਾਂ ਨੇ ਪ੍ਰਸ਼ਾਦੀ ਹਾਥੀ ਨਹੀਂ ਦੇਣਾ। ਤੂੰ ਜੋ ਮਰਜ਼ੀ ਕਰ ਲੈ, ਜਿਵੇਂ ਮਰਜ਼ੀ ਬਣਾ ਲੈ ਆਪਣੀਆਂ ਵਿਧੀਆਂ, ਉਹਨਾਂ ਕੋਲ ਛਲ ਕਪਟ ਚੱਲਦਾ ਹੀ ਨਹੀਂ। ਇਸ ਕਰਕੇ ਉਹਨਾਂ ਨੇ ਹਾਥੀ ਨਹੀਂ ਦੇਣਾ, ਮੈਂ ਇਸ ਗੱਲ ਦਾ ਨਿਸ਼ਚਾ ਕਰ ਲਿਆ।
ਭੀਮ ਚੰਦ ਸੈਲਿੰਦਰ ਬਿਲੰਦੈ, ਮਨ ਗਿਰ ਕੋ ਬਚ ਬਜਰ ਮਨਿੰਦੈ।
ਭੀਮ ਚੰਦ ਜੋ ਬੜਾ ਵੱਡਾ ਪਹਾੜੀ ਰਾਜਾ ਹੈ, ਇਹਦਾ ਮਨ ਜਿਹੜਾ ਪਹਾੜ ਦੇ ਸਮਾਨ ਉੱਚਾ ਸੀ ਨਾ, ਜਦੋਂ ਵਕੀਲ ਨੇ ਜਵਾਬ ਦਿੱਤਾ ਨਾ ਉਹਦੀਆਂ ਗੱਲਾਂ ਸੁਣ ਕੇ, ਉਹ ਗੱਲਾਂ ਵਜਰ ਦੇ ਸਮਾਨ ਇਹਦੇ ਮਨ ਰੂਪੀ ਪਹਾੜ ਤੇ ਪਈਆਂ। ਵਜਰ ਇੱਕ ਇੰਦਰ ਦਾ ਸ਼ਸਤਰ ਹੈ, ਜਦੋਂ ਪਹਾੜ ਤੇ ਪੈਂਦਾ ਤੇ ਪਹਾੜ ਨੂੰ ਚਕਨਾ ਚੂਰ ਕਰਕੇ ਰੱਖ ਦਿੰਦਾ। ਕਹਿੰਦੇ ਇਸ ਵਕੀਲ ਦੀਆਂ ਗੱਲਾਂ ਉਹ ਵਜਰ ਦੇ ਸਮਾਨ ਸਨ, ਔਰ ਇਹਦਾ ਮਨ ਪਹਾੜ ਦੇ ਤੁਲ ਸੀ, ਉਹਦੇ ਤੇ ਆ ਕੇ ਉਹ ਵਜਰ ਵੱਜਾ।
ਲਾਗੇ ਉਹ ਖੁਨ ਸੇ ਉਹ ਦੁੱਖ ਕੋ ਪਾਇਓ।
ਜਦੋਂ ਵਜਰ ਇਹਦੇ ਮਨ ਨੂੰ ਵੱਜਾ ਤੇ ਲੱਗਦਿਆਂ ਇਹਦਾ ਮਨ ਖਿਸ ਗਿਆ, ਦੁੱਖ ਨੂੰ ਪ੍ਰਾਪਤ ਹੋਇਆ, ਬੜਾ ਕ੍ਰੋਧ ਵਿਚ ਆਇਆ ਰਾਜਾ ਭੀਮ ਚੰਦ।
ਹੋਏ ਪ੍ਰਿਥਕ ਪੁਨ ਮਤੋ ਪਕਾਇਓ।
ਇਹਨੇ ਸਭਾ ਸਾਰੀ ਬੈਠੀ ਸੀ, ਉਹਨਾਂ ਵਿਚ ਬਹਿ ਕੇ ਗੱਲ ਨਹੀਂ ਸੀ ਕਰ ਸਕਦਾ। ਇਹਨੇ ਜਿਹੜੇ ਮੇਨ ਇਹਦੇ ਆਪਣੇ ਚੋਣਵੇਂ ਬੰਦੇ ਸਨ, ਪੰਜ ਚਾਰ ਵਜ਼ੀਰ ਅਹਿਲਕਾਰ, ਉਹਨਾਂ ਨੂੰ ਨਾਲ ਲਿਆ ਤੇ ਵੱਖਰਾ ਇੱਕ ਥਾਂ ਤੇ ਜਾ ਕੇ ਉਹਨਾਂ ਦੇ ਨਾਲ ਇਹਨੇ ਸਲਾਹ ਕੀਤੀ।
ਇੱਕ ਵਜ਼ੀਰ ਦੂਸਰ ਕੁਟਵਾਲ।
ਇੱਕ ਤਾਂ ਇਹਦਾ ਬੜਾ ਸਿਆਣਾ ਵਜ਼ੀਰ ਸੀ, ਉਹਨੂੰ ਲਿਆ ਨਾਲ। ਦੂਜਾ ਇੱਕ ਕੋਤਵਾਲ, ਉਹਨੂੰ ਇਹਨੇ ਆਪਣੇ ਨਾਲ ਲਿਆ ਹੈ।
ਦੋ ਤਿੰਨ ਅਪਰ ਨਿਕਟ ਬੈਠਾਲ।
ਦੋ ਤਿੰਨ ਹੋਰ ਬੰਦੇ ਜਿਹੜੇ ਦੇ ਬੜੇ ਨੇੜੇ ਦੇ ਸਲਾਹਕਾਰ ਸਨ, ਉਹਨਾਂ ਨੂੰ ਵੀ ਰਾਜੇ ਭੀਮ ਚੰਦ ਨੇ ਆਪਣੇ ਕੋਲ ਬਿਠਾਇਆ ਹੈ।
ਰਿਦੇ ਕੋਪ ਜਿਸ ਤੇ ਬਹੁ ਜਾਗਾ, ਜਾਨੋ ਗੁਰੂ ਬਸੈ ਹਮ ਜਾਗਾ।
ਇਹਦੇ ਮਨ ਦੇ ਵਿਚ ਬੜਾ ਗੁੱਸਾ ਭੀਮ ਚੰਦ ਦੇ, ਕਹਿੰਦਾ ਗੁਰੂ ਜੀ ਸਾਡੀ ਜਗ੍ਹਾ ਤੇ ਹੀ ਵਸ ਰਹੇ ਨੇ, ਰਹਿੰਦੇ ਵੀ ਮੇਰੀ ਜਗ੍ਹਾ ਤੇ ਨੇ, ਮੇਰੀ ਜਗ੍ਹਾ, ਹਾਲਾਂਕਿ ਇਸ ਜਗ੍ਹਾ ਦੇ ਉੱਤੇ ਕੋਈ ਹੱਕ ਨਹੀਂ ਇਹਦਾ, ਜਿਹੜੀ ਗੁਰੂ ਸਾਹਿਬ ਨੇ ਆਪਣੀ ਮੁੱਲ ਖਰੀਦੀ ਜਗ੍ਹਾ ਦੇ ਉੱਤੇ ਇਹਦਾ ਕੋਈ ਹੱਕ ਹੋ ਹੀ ਨਹੀਂ ਸਕਦਾ, ਪਰ ਫਿਰ ਵੀ ਆਪਣਾ ਹੱਕ ਜਮਾ ਰਿਹਾ ਕਿ ਮੈਂ ਰਾਜਾ ਹਾਂ ਇਸ ਰਿਆਸਤ ਦਾ, ਗੁਰੂ ਜੀ ਮੇਰੀ ਜਗ੍ਹਾ ਤੇ ਵਸਦੇ ਹਨ।
ਬਲ ਤੇ ਧਨ ਚਈਤ ਹਮਲੇ।
ਤੇ ਅਸੀਂ ਤੇ ਬਲ ਦੇ ਨਾਲ ਉਹਨਾਂ ਦੇ ਕੋਲੋਂ ਧਨ ਵੀ ਲੈ ਸਕਦੇ ਹਾਂ, ਆਪਣੇ ਜ਼ੋਰ ਦੇ ਨਾਲ ਉਹਨਾਂ ਕੋਲੋਂ ਟੈਕਸ ਲੈ ਸਕਦੇ ਹਾਂ, ਉਹਨਾਂ ਦੇ ਪਿੰਡ ਦੇ ਵਿੱਚੋਂ ਆਪਣੀ ਜਿਹੜੀ ਟੈਕਸ ਦੀ ਰਕਮ ਹੈ ਜਿਹਨੂੰ ਅਸੀਂ ਕਰ ਕਹਿੰਦੇ ਹਾਂ ਉਹ ਲੈ ਸਕਦੇ ਹਾਂ।
ਤੋ ਅਨੰਦਪੁਰ ਬਸਬੋ ਦੇ।
ਤੇ ਹੁਣ ਆਪਣੇ ਬਲ ਦੇ ਨਾਲ ਉਹਨਾਂ ਕੋਲੋਂ ਅਸੀਂ ਧਨ ਲਵਾਂਗੇ, ਜ਼ੋਰ ਦੇ ਨਾਲ ਉਹਨਾਂ ਦੇ ਕੋਲੋਂ ਕਰ ਵਸੂਲ ਕਰਾਂਗੇ, ਤਾਂ ਉਹਨਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਚ ਅਸੀਂ ਵਸਣ ਦਿਆਂਗੇ, ਰਹਿਣ ਦਿਆਂਗੇ।
ਸੋ ਸਭ ਬਾਤ ਕਉ ਰਹਿ ਗਏ, ਇਸਨੇ ਜਾਚੀ ਵਸਤ ਨਾ ਦੇ।
ਇਹ ਤਾਂ ਸਾਰੀਆਂ ਗੱਲਾਂ ਕਿਤੇ ਇੱਕ ਪਾਸੇ ਰਹੀਆਂ ਕਿ ਅਸੀਂ ਗੁਰੂ ਜੀ ਨੂੰ ਤਾਂ ਵਸਣ ਦੇਣਾ ਸੀ, ਉੱਥੇ ਵੀ ਉਹਨਾਂ ਕੋਲੋਂ ਟੈਕਸ ਲੈਣਾ, ਉਹਨਾਂ ਕੋਲੋਂ ਕਰ ਲੈਣਾ। ਉਹ ਕਰ ਦੇਣਾ ਤਾਂ ਇੱਕ ਪਾਸੇ ਰਿਹਾ, ਅਸੀਂ ਤਾਂ ਮੰਗਿਆ ਸੀ ਉਹਨਾਂ ਕੋਲੋਂ ਹਾਥੀ, ਤੇ ਮੰਗੀ ਹੋਈ ਵਸਤੂ ਵੀ ਉਹਨਾਂ ਨੇ ਸਾਨੂੰ ਨਹੀਂ ਦਿੱਤੀ, ਉਹ ਵੀ ਦੇਣ ਤੋਂ ਇਨਕਾਰ ਕਰ ਦਿੱਤਾ।
ਅਪਰ ਦੇਣ ਕੈਸੇ ਮਨ ਲਿਆ ਵੈ।
ਉਹ ਸਾਨੂੰ ਕੀ ਦੇਣਗੇ, ਹੋਰ ਕੋਈ ਚੀਜ਼ ਦੇਣ ਵਾਸਤੇ ਤਾਂ ਉਹਨਾਂ ਦੇ ਮਨ ਵਿੱਚ ਕੀ ਫੁਰਨਾ ਆਉਣਾ, ਉਹਨਾਂ ਨੇ ਸਾਡੀ ਮੰਗੀ ਹੋਈ ਵਸਤੂ ਵੀ ਸਾਨੂੰ ਨਹੀਂ ਦਿੱਤੀ।
ਗਿਆਨੀ ਪਰੈ ਬਿਗਰ ਗੁਰ ਜਾਵੇ,
ਇਸ ਕਰਕੇ ਜਾਣੀ ਪੈ ਰਹੀ ਹੈ, ਜਾਣਨ ਵਿਚ ਆ ਰਿਹਾ ਕਿ ਆਉਣ ਵਾਲੇ ਸਮੇਂ ਚ ਗੁਰੂ ਜੀ ਨੇ ਸਾਡੇ ਨਾਲ ਵਿਗਾੜ ਹੀ ਕਰਨਾ, ਗੁਰੂ ਜੀ ਨੇ ਸਾਡੇ ਨਾਲ ਵਿਗੜਨਾ ਹੈ, ਇਹ ਹੁਣ ਜਾਣਨ ਵਿਚ ਸਮਝ ਆ ਰਹੀ ਹੈ, ਪੈ ਰਹੀ ਹੈ।
ਜੰਗ ਆਗੇ ਕੈ ਪਛੈ,
ਅੱਗੇ ਜਾਂ ਪਿੱਛੇ ਹੁਣ ਤਾਂ ਜੰਗ ਹੀ ਹੋਵੇਗਾ ਗੁਰੂ ਜੀ ਨਾਲ, ਹੁਣ ਤਾਂ ਯੁੱਧ ਦਾ ਅਖਾੜਾ ਹੀ ਲੱਗਦਾ ਰਚਿਆ ਜਾਏਗਾ, ਭਾਵੇਂ ਉਹ ਅੱਜ ਹੋ ਜਾਏ ਤੇ ਭਾਵੇਂ ਕੁਝ ਸਮਾਂ ਠਹਿਰ ਕੇ ਹੋ ਜਾਏ।
ਇਸ ਪ੍ਰਕਾਰ ਜੇ ਨਿਤ ਪ੍ਰਤ ਬਛੈ,
ਕਹਿੰਦੇ ਜੇ ਇਸ ਪ੍ਰਕਾਰ ਨਾਲ ਨਿਤਾ ਪ੍ਰਤੀ ਉਹ ਆਪਣੇ ਮਨ ਵਿਚ ਚਾਹੁੰਦੇ ਹੀ ਇਹ ਹਨ।
ਪ੍ਰਥਮ ਜਾ ਚਿੰਨਾ ਕੀ ਨਸ ਹਾਥੇ, ਦਿਓ ਨਹੀਂ ਰਸ ਰੱਖਿਓ ਨਾ ਸਾਥੀ।
ਸਭ ਤੋਂ ਪਹਿਲਾਂ ਹੀ ਵੇਰੀ ਉਹਨਾਂ ਕੋਲੋਂ ਚੀਜ਼ ਮੰਗੀ, ਅੱਜ ਤੋਂ ਪਹਿਲਾਂ ਕਦੇ ਅਸੀਂ ਉਹਨਾਂ ਕੋਲੋਂ ਕੁਝ ਨਹੀਂ ਮੰਗਿਆ, ਕਰ ਅਸੀਂ ਉਹਨਾਂ ਕੋਲੋਂ ਨਹੀਂ ਲੈਂਦੇ, ਟੈਕਸ ਅਸੀਂ ਉਹਨਾਂ ਕੋਲੋਂ ਨਹੀਂ ਲੈਂਦੇ, ਤੇ ਜੇ ਅਸੀਂ ਉਹਨਾਂ ਕੋਲੋਂ ਪਹਿਲੀ ਵਾਰ ਹਾਥੀ ਮੰਗਿਆ ਤੇ ਉਹ ਪਹਿਲੀ ਵਾਰ ਮੰਗ ਕੀਤੀ ਉਹ ਵੀ ਉਹਨਾਂ ਨੇ ਨਹੀਂ ਦਿੱਤਾ, ਇਹਦਾ ਮਤਲਬ ਕਿ ਉਹਨਾਂ ਨੇ ਸਾਡੇ ਨਾਲ ਸਾਥ ਪੁਣੇ ਦਾ ਰਸ ਨਹੀਂ ਰੱਖਿਆ, ਉਹ ਸਾਡੇ ਨਾਲ ਰਸ ਨਹੀਂ ਰੱਖਣਾ ਚਾਹੁੰਦੇ, ਸਾਡੇ ਨਾਲ ਮਿੱਤਰਤਾ ਨਹੀਂ ਰੱਖਣਾ ਚਾਹੁੰਦੇ, ਮਿੱਤਰਤਾ ਰੱਖਣਾ ਚਾਹੁੰਦੇ, ਜੇ ਸਾਡੇ ਨਾਲ ਮੇਲ ਰੱਖਣਾ ਚਾਹੁੰਦੇ ਤੇ ਅਸੀਂ ਜੋ ਮੰਗਿਆ ਸੀ ਉਹ ਸਾਨੂੰ ਦੇ ਦਿੰਦੇ, ਉਹਨਾਂ ਨੇ ਨਹੀਂ ਦਿੱਤਾ, ਇਹਦਾ ਮਤਲਬ ਉਹ ਸਾਡੇ ਨਾਲ ਮਿੱਤਰਤਾ ਨਹੀਂ ਰੱਖ ਰਹੇ।
ਜਾਂ ਤੇ ਸੰਧ ਨਹੀਂ ਮੰਨਿਆ ਵੈ,
ਇਸ ਕਰਕੇ ਉਹਨਾਂ ਦੇ ਨਾਲ ਸਾਡੀ ਸੰਧੀ ਨਹੀਂ ਬਣਾਉਂਦੀ, ਸਾਡਾ ਮੇਲ ਨਹੀਂ ਬਣਾਉਂਦਾ।
ਜੇ ਵਿਗੜੇ ਨਾ ਬਸਬੋ ਪਾਵੇ,
ਤੇ ਜੇ ਉਹ ਸਾਡੇ ਨਾਲ ਵਿਗੜਨਗੇ, ਵਿਗਾੜ ਪਾਉਣਗੇ, ਤੇ ਮੈਂ ਵੀ ਇਹ ਗੱਲ ਦਾਵੇ ਨਾਲ ਕਹਿੰਦਾ ਕਿ ਮੈਂ ਉਹਨਾਂ ਨੂੰ ਇੱਥੇ ਰਹਿਣ ਨਹੀਂ ਦਿਆਂਗਾ, ਉਹਨਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਚ ਵਸਣ ਨਹੀਂ ਦਿਆਂਗਾ, ਰਹਿਣ ਨਹੀਂ ਦਿਆਂਗਾ, ਜੇ ਉਹ ਮੇਰੇ ਨਾਲ ਵਿਗਾੜ ਪਾਉਣਗੇ।
ਅਬ ਮੈਂ ਛੇਮਾ ਧਾਰ ਕਰ ਰਹੋ,
ਹੁਣ ਜੇ ਮੈਂ ਉਹਨਾਂ ਨੂੰ ਮਾਫ ਕਰ ਦਿੱਤਾ, ਹੁਣ ਜੇ ਮੈਂ ਆਪਣੇ ਮਨ ਦੇ ਵਿਚ ਉਹਨਾਂ ਪ੍ਰਤੀ ਕੋਈ ਵੈਰ ਨਾ ਰੱਖਿਆ, ਜਾਂ ਉਹਨਾਂ ਨੂੰ ਮਾਫ ਕਰਦਿਆਂ, ਜੇ ਹੁਣ ਮੈਂ ਛੇਮਾ ਕਰਦਿਆਂ,
ਹੁਣ ਅਨੀਤ ਠਾਣੇ ਕਿਮ ਸਹੋ,
ਕੱਲ ਨੂੰ ਹੋ ਸਕਦਾ ਉਹ ਮੇਰੇ ਨਾਲ ਕੋਈ ਹੋਰ ਅਨੀਤੀ ਕਰਨ, ਇਹ ਵੀ ਅਨੀਤੀ ਹੈ ਕਿ ਮੈਂ ਰਾਜਾ ਹਾਂ ਰਿਆਸਤ ਦਾ, ਤੇ ਆਪਣੀ ਪਰਜਾ ਦੇ ਕੋਲੋਂ, ਉਹ ਮੇਰੀ ਪਰਜਾ ਹੀ ਨੇ, ਮੇਰੀ ਰਿਆਸਤ ਵਿਚ ਰਹਿ ਰਹੇ ਨੇ, ਤੇ ਉਹਨਾਂ ਕੋਲੋਂ ਕੋਈ ਚੀਜ਼ ਮੰਗੀ ਤੇ ਉਹਨਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਹਾਥੀ, ਤੇ ਇਹਦਾ ਮਤਲਬ ਇਹ ਅਨੀਤੀ ਹੈ ਨਾ। ਅੱਜ ਇਹ ਅਨੀਤੀ ਕੀਤੀ ਆ, ਕੱਲ ਨੂੰ ਕੋਈ ਹੋਰ ਅਨੀਤੀ ਵੀ ਕਰਨਗੇ, ਫਿਰ ਮੈਂ ਕਿਵੇਂ ਸਹਾਂਗਾ, ਇਸ ਕਰਕੇ ਮੈਂ ਉਹਨਾਂ ਨੂੰ ਮਾਫ਼ ਨਹੀਂ ਕਰ ਸਕਦਾ।
ਦੇਸ਼ ਵਿਖੇ ਦੁੰਦ ਪਜਵਾਵੇ,
ਨਾਲੇ ਉਹ ਕਿੱਡੀ ਵੱਡੀ ਦਲੇਰੀ ਕਰ ਰਹੇ ਨੇ, ਇਹ ਵੀ ਤਾਂ ਇੱਕ ਬਗਾਵਤ ਹੀ ਹੈ ਕਿ ਮੇਰੀ ਰਿਆਸਤ ਵਿਚ ਰਹਿ ਕੇ ਉਹ ਦੂਜਾ ਨਗਾਰਾ ਵਜਾ ਰਹੇ ਨੇ। ਇੱਕ ਰਾਜਾ ਕਿਵੇਂ ਪਸੰਦ ਕਰ ਸਕਦਾ ਹੈ ਕਿ ਇੱਕ ਰਾਜੇ ਦੀ ਰਿਆਸਤ ਵਿਚ ਉਹ ਰਾਜੇ ਦਾ ਨਗਾਰਾ ਵੱਜਦਾ, ਉਹਦੇ ਨਾਲ ਕਿਸੇ ਦੂਜੇ ਦਾ ਨਗਾਰਾ ਵੱਜੇ, ਇਹ ਨਹੀਂ ਹੋ ਸਕਦਾ। ਇਸ ਕਰਕੇ ਉਹ ਪਹਿਲਾਂ ਹੀ ਬਾਗੀ ਹੋਏ ਫਿਰਦੇ ਨੇ, ਮੇਰੇ ਤੋਂ ਦੂਜਾ ਨਗਾਰਾ ਵਜਵਾ ਰਹੇ ਨੇ।
ਮਨ ਭਾਵਤ ਜਿੱਦ ਕਿਤ ਫਿਰ ਜਾਵੇ,
ਮਨ ਭਾਉਂਦੀ ਮਰਜ਼ੀ ਨਾਲ ਜਿੱਧਰ ਮਰਜ਼ੀ ਫਿਰਦੇ ਨੇ, ਵਿਚਰਦੇ ਨੇ, ਜੰਗਲ ਵਿਚ ਸ਼ਿਕਾਰ ਖੇਡਦੇ ਨੇ।
ਅਬ ਨੀ ਰੋਕਣ ਕੋ ਜੇ ਆਸ਼ਾ,
ਜੇ ਉਹਨਾਂ ਦੇ ਮਨ ਦੇ ਵਿਚ ਜ਼ਮੀਨ ਰੋਕਣ ਦਾ ਵੀ ਆਸ਼ਾ ਜਾਗ ਰਿਹਾ, ਹਾਲੇ ਤਾਂ ਉਹ ਆਪਣੇ ਨਗਰ ਵਿਚ ਹੀ ਨੇ, ਹੋ ਸਕਦਾ ਕੱਲ ਨੂੰ ਨਗਰ ਤੋਂ ਬਾਹਰ ਨਿਕਲ ਕੇ ਦੂਜੀਆਂ ਜ਼ਮੀਨਾਂ ਤੇ ਵੀ ਕਬਜ਼ਾ ਕਰਨਾ ਸ਼ੁਰੂ ਕਰ ਦੇਣ, ਦੂਜੇ ਨਗਰਾਂ ਤੇ ਕਬਜ਼ਾ ਕਰਨਾ ਸ਼ੁਰੂ ਕਰ ਦੇਣ, ਇਹ ਜਿਹੜਾ ਆਸ਼ਾ ਵੀ ਉਹਨਾਂ ਦੇ ਮਨ ਵਿਚ ਹੋ ਸਕਦਾ ਹੈ।
ਜਮੋ ਬਟੂਰਾ ਓਜ ਪ੍ਰਕਾਸ਼ ਹੈ,
ਸ਼ਾਇਦ ਇਸੇ ਕਰਕੇ ਫੌਜਾਂ ਇਕੱਠੀਆਂ ਕਰ ਰਹੇ ਨੇ ਤੇ ਆਪਣਾ ਬਲ ਜਿਹੜਾ ਹੈ ਉਹ ਪ੍ਰਗਟ ਕਰਕੇ ਵਿਖਾ ਰਹੇ ਨੇ।
ਅਪਰ ਬਾਤ ਚਿਮ ਕਿਮ ਹੋਏ ਪਾਛੇ, ਅਬ ਮਤੰਗ ਜੋ ਜਾਚਨ ਬਾਛੇ,
ਕਹਿੰਦਾ ਬਾਕੀ ਗੱਲਾਂ ਤਾਂ ਜਿਵੇਂ ਕਿਵੇਂ ਬਾਅਦ ਵਿਚ ਹੁੰਦੀਆਂ ਰਹਿਣਗੀਆਂ ਜੋ ਹੋਣਗੀਆਂ, ਪਰ ਹੁਣ ਤਾਂ ਮੈਂ ਉਹਨਾਂ ਦੇ ਕੋਲੋਂ ਹਾਥੀ ਲੈਣਾ ਚਾਹੁੰਦਾ, ਜਿਹੜਾ ਉਹਨਾਂ ਦਾ ਪ੍ਰਸ਼ਾਦੀ ਹਾਥੀ ਹੈ, ਮੈਂ ਉਹਨੂੰ ਬੜਾ ਪਸੰਦ ਕੀਤਾ, ਮੇਰੇ ਮਨ ਨੂੰ ਹਾਥੀ ਬੜਾ ਚੰਗਾ ਲੱਗਾ, ਮੈਂ ਉਹਦੇ ਤੇ ਸਵਾਰ ਹੋਣਾ ਚਾਹੁੰਦਾ, ਉਹਨੂੰ ਆਪਣੀ ਰਾਜ ਸਭਾ ਦਾ ਸ਼ਿੰਗਾਰ ਬਣਾਉਣਾ ਚਾਹੁੰਦਾ ਹਾਂ, ਹੁਣ ਮੈਂ ਉਹਨਾਂ ਕੋਲੋਂ ਹਾਥੀ ਮੰਗਣਾ ਚਾਹੁੰਦਾ ਹਾਂ।
ਜੇ ਉਹ ਲੈਬੈ ਹਮੈ ਜ਼ਰੂਰ,
ਜ਼ਰੂਰ ਜਿਵੇਂ ਕਿਵੇਂ ਵੀ ਉਹ ਹਾਥੀ ਸਾਨੂੰ ਲੈਣਾ ਚਾਹੀਦਾ, ਉਹ ਮੈਂ ਲੈਣਾ ਚਾਹੁੰਦਾ ਹਾਂ।
ਜਿਸ ਤੇ ਕਹਿਬੋ ਹੋਵੇ ਪੂਰਾ,
ਜਿਹਦੇ ਨਾਲ ਮੇਰਾ ਕਿਹਾ ਹੋਇਆ ਬੋਲ ਪੂਰਾ ਹੋਵੇਗਾ।
ਇਸੇ ਮਸਲਤ ਮੋਏ ਬਤਾਵੋ, ਕਹਿ ਤੁਮ ਵਿਖੇ ਜਾਏ ਕੋ ਲਿਆਵੋ,
ਇਹਦੇ ਬਾਰੇ ਮੈਨੂੰ ਕੋਈ ਸਲਾਹ ਦਿਓ, ਬਾਕੀ ਗੱਲਾਂ ਤਾਂ ਕਹਿੰਦਾ ਆਪਾਂ ਬਾਅਦ ਵਿਚ ਕਰਾਂਗੇ। ਉਹ ਨਗਾਰਾ ਵਜਾਉਂਦੇ ਨੇ, ਫੌਜ ਉਹਨਾਂ ਨੇ ਰੱਖੀ ਹੋਈ ਹੈ, ਮਰਜ਼ੀ ਦੇ ਨਾਲ ਵਿਚਰਦੇ ਨੇ, ਉਹਨਾਂ ਦੇ ਨਗਰ ਤੇ ਟੈਕਸ ਲਾਉਣਾ, ਕਰ ਲਾਉਣਾ। ਇਹ ਗੱਲਾਂ ਤਾਂ ਸਾਰੀਆਂ ਬਾਅਦ ਦੀਆਂ ਨੇ, ਹੁਣ ਤੁਸੀਂ ਇਹਦੇ ਬਾਰੇ ਮੈਨੂੰ ਸਲਾਹ ਦਿਓ ਕਿ ਉਹ ਜਿਹੜਾ ਉਹਨਾਂ ਕੋਲ ਪ੍ਰਸ਼ਾਦੀ ਹਾਥੀ ਆ ਉਹ ਮੈਂ ਕਿਵੇਂ ਲਵਾਂ, ਕਿਵੇਂ ਪ੍ਰਾਪਤ ਕਰਾਂ, ਜਾਂ ਤੁਹਾਡੇ ਵਿੱਚੋਂ ਕੋਈ ਉੱਠ ਕੇ ਯਤਨ ਕਰੇ ਜਾ ਕੇ ਗੁਰੂ ਜੀ ਕੋਲੋਂ ਹਾਥੀ ਮੰਗ ਕੇ ਲੈ ਆਵੇ।
ਜੀ ਨਾ ਦੇ ਤੁਵਦੈ ਬਖੇੜਾ,
ਜੇ ਉਹਨਾਂ ਨੇ ਉਹ ਹਾਥੀ ਨਾ ਦਿੱਤਾ, ਇਹ ਮੇਰੀ ਵੀ ਜਿੱਦ ਹੈ, ਜੇ ਉਹਨਾਂ ਨੇ ਉਹ ਹਾਥੀ ਨਾ ਦਿੱਤਾ ਤੇ ਉਹਨਾਂ ਨਾਲ ਬੜਾ ਵੱਡਾ ਭਾਰੀ ਬਖੇੜਾ ਮੇਰਾ ਵਧੇਗਾ।
ਕਰਨ ਜੀ ਦਲ ਕੋ ਬਲ ਤਿਸ ਬੇਰਾ,
ਫਿਰ ਮੈਂ ਆਪਣੇ ਦਲ ਦਾ ਬਲ ਵਿਖਾਵਾਂਗਾ ਉਹਨਾਂ ਨੂੰ, ਆਪਣੀ ਫੌਜ ਦੀ ਤਾਕਤ ਫਿਰ ਮੈਂ ਉਹਨਾਂ ਨੂੰ ਵਿਖਾਵਾਂਗਾ।
ਇਤ ਦਿਸ਼ਤੇ ਓਰੜ ਕਰ ਆਹਰ,
ਮੇਰੇ ਵੱਲੋਂ ਜਿਹੜਾ ਵੀ ਉਦਮ ਕਰਕੇ ਚੜਾਈ ਕਰੀਏ, ਏਦਾਂ ਦਾ ਕੋਈ ਉਦਮ ਕਰਨਾ ਤਾਂ ਮੈਂ ਉਹ ਵੀ ਕਰਨ ਨੂੰ ਤਿਆਰ ਹਾਂ।
ਗਿਰ ਕੇ ਦੇਸ਼ ਨਿਕਾਸੈ ਬਾਹਰ,
ਮੈਂ ਆਪਣੇ ਵੱਲੋਂ ਪੂਰਾ ਆਹਰ ਕਰਕੇ ਆਪਣੀ ਇਸ ਪਹਾੜੀ ਰਿਆਸਤ ਦੇ ਦੇਸ਼ ਵਿੱਚੋਂ ਉਹਨਾਂ ਨੂੰ ਬਾਹਰ ਕੱਢ ਦਿਆਂਗਾ, ਉਹਨਾਂ ਨੂੰ ਆਪਣੀ ਰਿਆਸਤ ਵਿਚ ਰਹਿਣ ਨਹੀਂ ਦਿਆਂਗਾ।
ਭੀਮ ਚੰਦ ਕੋ ਕਹਿਬੋ ਕਹਿਣ ਕੁਟਾਲਾ,
ਇੱਦਾਂ ਜਦੋਂ ਭੀਮ ਚੰਦ ਬੜੇ ਭੈੜੇ ਤਰੀਕੇ ਨਾਲ ਬੋਲਿਆ, ਜੋ ਇੱਕ ਰਾਜੇ ਨੂੰ ਇਹ ਗੱਲ ਸੋਭਦੀ ਨਹੀਂ ਹੈ ਕਿ ਇਸ ਤਰ੍ਹਾਂ ਦੀ ਬਿਰਤੀ, ਖੋਟੀ ਬਿਰਤੀ ਇੱਕ ਰਾਜੇ ਨੂੰ ਨਹੀਂ ਸੋਭਦੀ, ਕਿ ਜੇ ਉਹਦੀ ਪਰਜਾ ਵਿੱਚ, ਜੇ ਮੰਨ ਲਓ ਇੱਕ ਰਾਜਾ ਹੈ ਤਾਂ ਉਹਦੀ ਰਿਆਸਤ ਵਿੱਚ ਰਹਿਣ ਵਾਲੇ ਜਿਹੜੀ ਉਹਦੀ ਪਰਜਾ ਹਨ, ਤੇ ਕਿਸੇ ਪਰਜਾ ਦੇ ਵਿਅਕਤੀ ਕੋਲ ਕੋਈ ਵਧੀਆ ਚੀਜ਼ ਹੈ ਤੇ ਰਾਜਾ ਉਹਦੇ ਕੋਲ ਵੇਖ ਕੇ ਖੁਸ਼ ਹੋ ਕੇ ਕਹੇ ਵੀ ਮੇਰੇ ਕੋਲ ਹੋਣੀ ਚਾਹੀਦੀ, ਇਹਦੇ ਕੋਲ ਕਿਉਂ ਹੈ? ਇਹ ਰਾਜੇ ਦੀ ਕੂਟ ਬਿਰਤੀ ਹੈ, ਇੱਕ ਰਾਜੇ ਨੂੰ ਇਹ ਕੰਮ ਨਹੀਂ ਸੋਭਦਾ। ਰਾਜੇ ਭੀਮ ਚੰਦ ਦਾ ਇਹ ਘੁਟਾਲ ਪੁਣਾ, ਇਹਦੇ ਜਿਹੜੇ ਵਜ਼ੀਰ ਬੈਠੇ ਸੀ, ਇਹਦੇ ਜਿਹੜੇ ਨਾਲ ਸਲਾਹਕਾਰ ਬੈਠੇ ਸੀ, ਉਹਨਾਂ ਨੇ ਸੁਣਿਆ ਹੈ।
ਸੁਣਿਓ ਮੁਸਾਹਿਬ ਸਭ ਤਿਸ ਕਾਲਾ,
ਸਾਰੇ ਮੁਸਾਹਿਬਾਂ ਨੇ ਚੰਗੀ ਤਰ੍ਹਾਂ ਧਿਆਨ ਨਾਲ ਭੀਮ ਚੰਦ ਦੀਆਂ ਗੱਲਾਂ ਸੁਣੀਆਂ।
ਰਾਜੇ ਤੀਰ ਵਜ਼ੀਰ ਸਾਦੀ ਰੰਗ,
ਇਹਦੇ ਲਾਗੇ ਜਿਹੜਾ ਬੜਾ ਸਿਆਣਾ ਵਜ਼ੀਰ ਸੀ ਇਹਦਾ, ਉਹ ਬੋਲਿਆ ਬੜੇ ਧੀਰਜ ਦੇ ਨਾਲ, ਕਹਿਣ ਲੱਗਾ
ਬੋਲਿਓ ਦੈਬੋ ਬੁੱਧ ਗਈ ਰੰਗ,
ਡੂੰਗੀ ਬੁੱਧੀ ਦੇਣ ਵਾਸਤੇ, ਸਦ ਬੁੱਧੀ ਦੇਣ ਵਾਸਤੇ। ਸਿਆਣੇ ਵਜ਼ੀਰ ਦਾ ਮਤਲਬ, ਵਜ਼ੀਰ ਦਾ ਇਹੀ ਹੁੰਦਾ ਜਿਹੜਾ ਚੰਗੀ ਸਲਾਹ ਦੇਵੇ, ਜਿਹੜਾ ਖੋਟੀ ਸਲਾਹ ਦੇ ਕੇ ਰਾਜੇ ਨੂੰ ਭ੍ਰਸ਼ਟ ਕਰੇ, ਉਹ ਵਜ਼ੀਰ ਵਜ਼ੀਰ ਨਹੀਂ ਕਹਾਣ ਦਾ ਹੱਕਦਾਰ। ਇਹ ਸਿਆਣਾ ਵਜ਼ੀਰ ਸੀ, ਰਾਜੇ ਭੀਮ ਚੰਦ ਨੂੰ ਬੁੱਧੀ ਦੇਣ ਵਾਸਤੇ ਬੋਲਿਆ, ਕਹਿਣ ਲੱਗਾ
ਤੁਮਕੋ ਚਿਤ ਨਹੀਂ ਅਸ ਬਾਤੀ,
ਕਹਿਣ ਲੱਗਾ ਹੇ ਰਾਜਨ ਤੈਨੂੰ ਇਹ ਗੱਲ ਚੰਗੀ ਨਹੀਂ ਹੈ, ਜਿਹੜੀ ਤੂੰ ਇਹ ਗੱਲ ਕਹਿ ਰਿਹਾ ਨਾ, ਇਹੋ ਜਿਹੀਆਂ ਗੱਲਾਂ ਤੇਰੇ ਵਰਗੇ ਰਾਜਿਆਂ ਨੂੰ ਨਹੀਂ ਸੋਭਦੀਆਂ।
ਗੁਰਸੰਗ ਬੈਰ ਕਰਨ ਬਕਿਆ ਤੇ,
ਤੂੰ ਤਾਂ ਪ੍ਰਗਟ ਹੀ ਗੁਰੂ ਜੀ ਦੇ ਨਾਲ ਵੈਰ ਕਰਨਾ ਚਾਹੁੰਦਾ, ਪ੍ਰਗਟ ਹੀ ਉਹਨਾਂ ਦੇ ਨਾਲ ਦੁਸ਼ਮਣੀ ਕਰਨਾ ਚਾਹੁੰਦਾ ਹੈ।
ਸ਼੍ਰੀ ਗੁਰੂ ਨਾਨਕ ਕੀ ਇਹ ਗਾਦੇ, ਨਿੰਦਾ ਖੇਦ ਲੈ ਬਨ ਬਾਦੇ।
ਗੁਰੂ ਨਾਨਕ ਸਾਹਿਬ ਦੀ ਗੱਦੀ ਹੈ, ਜਿਸ ਗੱਦੀ ਤੇ ਮਹਾਰਾਜ ਗੁਰੂ ਕਲਗੀਧਰ ਜੀ ਬੈਠੇ ਨੇ, ਉਹ ਗੱਦੀ ਗੁਰੂ ਨਾਨਕ ਪਾਤਸ਼ਾਹ ਦੀ ਹੈ, ਤੇ ਉਹਨਾਂ ਦੀ ਨਿੰਦਾ ਕਰਕੇ, ਉਹਨਾਂ ਦੇ ਨਾਲ ਵਿਖਾਦ ਕਰਕੇ ਤੂੰ ਜਗਤ ਦੇ ਵਿੱਚ ਆਪਣੇ ਨਿੰਦਾ ਹੀ ਕਰਾਏਗਾ, ਲੋਕ ਤੈਨੂੰ ਹੀ ਨਿੰਦਾ ਕਰਕੇ ਮਾੜਾ ਕਹਿਣਗੇ।
ਕਰਾ ਮਾਤ ਸਾਹਿਬ ਅਵਤਾਰਾ, ਜਿਨ ਆ ਗਏ ਨਮਰੀ ਜਗ ਸਾਰਾ।
ਉਹ ਕਰਾ ਮਾਤਾਂ ਦੇ ਸਾਹਿਬ ਨੇ, ਅਜਮਤਾਂ ਦੇ ਮਾਲਕ ਨੇ, ਸਾਰਾ ਜਗਤ ਜ਼ਾਹਰ ਤੌਰ ਤੇ ਉਹਨਾਂ ਦੇ ਚਰਨਾਂ ਵਿਚ ਨਿਮਰੀ ਭੂਤ ਹੁੰਦਾ, ਉਹਨਾਂ ਦੇ ਚਰਨਾਂ ਵਿਚ ਵਿਨਿਮਰ ਹੋ ਕੇ ਉਹਨਾਂ ਨੂੰ ਨਮਸਕਾਰਾਂ ਕਰਦਾ ਹੈ।
ਦਾਸ ਬਣੇ ਬਾਂਚਤ ਸਭ ਪਾਵੈ,
ਜੇ ਉਹਨਾਂ ਦਾ ਕੋਈ ਦਾਸ ਬਣ ਜਾਏ ਤੇ ਦਾਸ ਬਣ ਕੇ ਜੋ ਕੋਈ ਮਨ ਚ ਇੱਛਾ ਕਰਦਾ ਉਹਨਾਂ ਕੋਲੋਂ ਮਿਲ ਜਾਂਦਾ, ਉਹਨਾਂ ਕੋਲੋਂ ਪ੍ਰਾਪਤ ਹੋ ਜਾਂਦਾ।
ਬਾਦ ਕਰੇ ਟਿਗ ਕੀ ਨਿਸ਼ਟਾਵੈ,
ਜੇ ਕੋਈ ਉਹਨਾਂ ਨਾਲ ਝਗੜਾ ਕਰੇ, ਵਾਦ ਕਰੇ, ਤੇ ਜਿਹੜੀ ਚੀਜ਼ ਆਪਣੇ ਕੋਲ ਹੁੰਦੀ ਹੈ ਨਾ, ਉਹ ਵੀ ਨਸ਼ਟ ਹੋ ਜਾਂਦੀ ਹੈ। ਹਾਂ, ਜੇ ਦਾਸ ਬਣ ਕੇ ਭਾਵਨਾ ਕਰੇ ਤਾਂ ਜੋ ਚਾਹੇ ਮਰਜ਼ੀ ਮਿਲ ਸਕਦਾ, ਤੇ ਜੇ ਕੋਈ ਬਾਦ ਕਰੇ ਉਹਨਾਂ ਦੇ ਨਾਲ, ਤੇ ਜਿਹੜੀਆਂ ਆਪਣੇ ਕੋਲ ਪਹਿਲੀਆਂ ਵਸਤੂਆਂ ਨੇ ਉਹ ਵੀ ਸਾਰੀਆਂ ਖਤਮ ਹੋ ਜਾਂਦੀਆਂ ਨੇ, ਨਸ਼ਟ ਹੋ ਜਾਂਦੀਆਂ ਨੇ।
ਕਹਾ ਬਾਤ ਕੁੰਚਰ ਕੀ ਹੈ,
ਇਹ ਰਾਜਾ ਭੀਮ ਚੰਦ ਇੱਕ ਹਾਥੀ ਦੀ ਕਿੱਡੀ ਕੁ ਗੱਲ ਹੁੰਦੀ ਹੈ, ਤੂੰ ਰਾਜਾ ਹੈ ਇੰਨਾ ਵੱਡਾ, ਇੱਕ ਹਾਥੀ ਤੇਰੇ ਵਾਸਤੇ ਕੀ ਅਹਿਮੀਅਤ ਰੱਖਦਾ, ਕੀ ਮਾਇਨੇ ਰੱਖਦਾ, ਇੱਕ ਹਾਥੀ ਦੀ ਕਿੰਨੀ ਕੁ ਵੱਡੀ ਗੱਲ ਹੈ।
ਤਿਸ ਬਿਨ ਅਟਕ ਕਾਜ ਕੋਰੈ,
ਦੱਸ ਤੇਰਾ ਕਿਹੜਾ ਕੰਮ ਅਟਕਿਆ ਹੋਇਆ ਜਿਹੜਾ ਉਸ ਹਾਥੀ ਬਿਨਾਂ ਪੂਰਾ ਨਹੀਂ ਹੁੰਦਾ। ਇਹ ਰਾਜਾ ਜਾਂ ਤਾਂ ਮੰਨੀਏ ਨਾ ਵੀ ਤੇਰਾ ਕੋਈ ਕੰਮ ਰੁਕਿਆ ਹੋਇਆ ਵੀ ਹੁੰਦਾ ਹੀ ਨਹੀਂ, ਉਹ ਹਾਥੀ ਆਏਗਾ ਤਾਂ ਹੋਵੇਗਾ। ਕਹਿੰਦੇ ਐਸਾ ਕਿਹੜਾ ਕੰਮ ਹੈ ਤੇਰਾ ਜਿਹੜਾ ਉਸ ਹਾਥੀ ਬਿਨਾਂ ਅਟਕਿਆ ਹੋਇਆ ਹੈ।
ਤੁਮ ਰਾਜੇ ਪਾਲੋ ਨਿਜ ਧਰਨੇ,
ਤੂੰ ਰਾਜਾ, ਇੱਕ ਰਾਜੇ ਦਾ ਕਰਤੱਵ ਹੁੰਦਾ ਵੀ ਆਪਣੀ ਜ਼ਮੀਨ ਨੂੰ ਪਾਲਣਾ, ਆਪਣੀ ਪਰਜਾ ਨੂੰ ਪਾਲਣਾ, ਨਾ ਕਿ ਆਪਣੀ ਪਰਜਾ ਨੂੰ ਦੁੱਖ ਦੇਣੇ, ਨਾ ਕਿ ਆਪਣੀ ਪਰਜਾ ਕੋਲੋਂ ਲੁੱਟ ਕਸੁੱਟ ਕਰਨੀ, ਇਹ ਇੱਕ ਰਾਜੇ ਦਾ ਧਰਮ ਨਹੀਂ ਹੈ।
ਜਈਐ ਅਦਕ ਧੀਰ ਕੋ ਧਰਨੇ,
ਤੈਨੂੰ ਧੀਰਜ ਰੱਖਣਾ ਚਾਹੀਦਾ, ਤੈਨੂੰ ਧੀਰਜ ਧਾਰਨ ਕਰਕੇ ਧੀਰਜੀ ਹੋ ਕੇ ਰਹਿਣਾ ਚਾਹੀਦਾ ਹੈ।
ਰਾਜਨੀਤ ਕੋ ਵਰਤਨ ਵਾਰੇ,
ਜਿਹੜੇ ਰਾਜਨੀਤੀ ਵਿੱਚ ਵਰਤਣ ਵਾਲੇ ਨੇ ਨਾ, ਰਾਜਨੀਤੀ ਦੇ ਚੰਗੇ ਸਿਆਣੇ, ਚੰਗੇ ਉਸਤਾਦ ਨੇ ਰਾਜਨੀਤੀ ਦੇ,
ਸਰਬ ਸ਼ਾਸਤਰਨ ਸੁਣੋ ਸੁਧਾਰੇ,
ਉਹਨਾਂ ਰਾਜਨੀਤੀਆਂ ਦੇ ਵਰਤਣ ਵਾਲਿਆਂ ਦੀਆਂ ਗੱਲਾਂ ਤੇ ਸ਼ਾਸਤਰ ਜਿਹੜੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸੁਣ ਤੇ ਧਿਆਨ ਨਾਲ ਜਾਣ।
ਦਵੈਸ਼ ਕੇ ਸੰਧੀ ਕਰਨ ਕੇ ਸੰਗਾ,
ਇਹ ਸੋਚਣਾ ਚਾਹੀਦਾ ਇੱਕ ਰਾਜਨੀਤੀ ਦੇ ਨਾਲ ਵਿਚਾਰ ਕਰਕੇ ਕਿ ਕਿਹਦੇ ਨਾਲ ਲੜਾਈ ਕੀਤਿਆਂ, ਝਗੜਾ ਕੀਤਿਆਂ ਮੇਰਾ ਲਾਭ ਹੁੰਦਾ, ਔਰ ਕਿਹਦੇ ਨਾਲ ਸੰਧੀ ਕੀਤਿਆਂ ਮੇਰਾ ਨੁਕਸਾਨ ਹੁੰਦਾ ਜਾਂ ਨਫਾ ਹੁੰਦਾ, ਇਹਦੀ ਵਿਚਾਰ ਇੱਕ ਰਾਜੇ ਨੂੰ ਆਪਣੀ ਸਿਆਣਪ ਨਾਲ ਕਰਨੀ ਚਾਹੀਦੀ ਹੈ।
ਜਿੱਤੇ ਉਨ ਚਿੱਤ ਵਿਚਾਰੋ ਚੰਗਾ,
ਇਹ ਉਚਿਤ ਤੇ ਅਨਉਚਿਤ ਦੀ ਗੱਲ ਤੈਨੂੰ ਚੰਗੀ ਤਰ੍ਹਾਂ ਵਿਚਾਰ ਲੈਣੀ ਚਾਹੀਦੀ ਹੈ ਰਾਜਾ ਭੀਮ ਚੰਦ।
ਬਨੋ ਬਿਰੋਧੀ ਗੁਰ ਕੇ ਜਬੈ,
ਇਹ ਰਾਜਾ ਇਹ ਦੱਸ ਜੇ ਤੂੰ ਗੁਰੂ ਜੀ ਦਾ ਵਿਰੋਧੀ ਬਣੇਗਾ, ਉਹਨਾਂ ਦਾ ਦੁਸ਼ਮਣ ਬਣੇਗਾ, ਉਹਨਾਂ ਦੇ ਬਰ ਖਿਲਾਫ਼ ਜੰਗ ਦੀ ਮੁਹਿੰਮ ਛੇੜੇਗਾ,
ਹਾਸਲ ਕਾ ਹੋਏ ਤੁਮ ਤਬੈ,
ਦੱਸ ਤੈਨੂੰ ਕੀ ਹਾਸਲ ਹੋਵੇਗਾ, ਕਿਹੜਾ ਕੋਈ ਤੈਨੂੰ ਰਾਜ ਮਿਲਣਾ, ਕੋਈ ਰਿਆਸਤ ਮਿਲ ਜਾਣੀ ਹੈ, ਉਹਨਾਂ ਨਾਲ ਲੜ ਕੇ ਤੈਨੂੰ ਕੋਈ ਲਾਭ ਤਾਂ ਨਹੀਂ, ਨੁਕਸਾਨ ਹੀ ਹੈ, ਲੋਕਾਂ ਵੱਲੋਂ ਨਿੰਦਾ ਹੀ ਹੋਣੀ ਆ, ਪਰਜਾ ਦੇ ਵਿੱਚ ਤੈਨੂੰ ਮਾੜਾ ਹੀ ਗਿਣਿਆ ਜਾਣਾ, ਲਾਭ ਤਾਂ ਤੈਨੂੰ ਕੋਈ ਨਹੀਂ ਹੋਣਾ, ਮੁਨਾਫਾ ਤਾਂ ਤੈਨੂੰ ਕੋਈ ਨਹੀਂ ਹੋਣਾ।
ਨਾਹਕ ਪਾਵੋ ਗਰੇ ਲੜਾਈ,
ਕਰਕੇ ਨਾਹਕ ਬਿਨਾਂ ਕਾਰਨ ਤੋਂ ਇਹ ਲੜਾਈ ਤੂੰ ਆਪਣੇ ਗਲ ਵਿੱਚ ਕਿਉਂ ਪਾਉਣਾ। ਹੇ ਰਾਜਾ ਭੀਮ ਚੰਦ, ਲੜਾਈ ਵਿੱਚ ਤੇਰਾ ਕੋਈ ਫਾਇਦਾ ਹੀ ਨਹੀਂ ਹੈ। ਹਾਂ ਕੋਈ ਫਾਇਦਾ ਹੁੰਦਾ ਹੋਵੇ ਵੀ ਕੋਈ ਰਿਆਸਤ ਤੈਨੂੰ ਮਿਲਦੀ ਹੋਵੇ, ਕੋਈ ਰਾਜ ਦਾ ਇਲਾਕਾ ਤੈਨੂੰ ਮਿਲਦਾ ਹੋਵੇ, ਫਿਰ ਅਸੀਂ ਵੀ ਤੈਨੂੰ ਕਹੀਏ ਕਿ ਹਾਂ ਲੜਨਾ ਚਾਹੀਦਾ, ਪਰ ਜਦੋਂ ਤੈਨੂੰ ਕੋਈ ਫਾਇਦਾ ਹੀ ਨਹੀਂ ਹੈ, ਲਾਭ ਹੀ ਨਹੀਂ ਹੈ, ਤੇ ਨਾਹਕ ਬਿਨਾਂ ਕਾਰਨ ਤੋਂ ਇਹ ਲੜਾਈ ਤੂੰ ਆਪਣੇ ਗਲ ਚ ਕਿਉਂ ਪਾਉਣਾ।
ਕੋ ਜਾਣੈ ਕੈਸਿਓ ਬਨ ਜਾਏ,
ਕੀ ਜਾਣੀਏ ਉੱਥੇ ਕੀ ਹੋ ਜਾਏ। ਮੰਨ ਲਓ ਜੇ ਤੂੰ ਲੜਾਈ ਕਰਨ ਚਲਾ ਵੀ ਜਾਏ ਤੇ ਲੜਾਈ ਵਿੱਚ ਤਾਂ ਦੋਵਾਂ ਦੇ ਹੱਥਾਂ ਦੇ ਵਿੱਚ ਜ਼ੋਰ ਹੁੰਦਾ, ਹੋ ਸਕਦਾ ਉਹ ਜਿੱਤ ਜਾਣ ਤੇ ਤੂੰ ਹਾਰ ਜਾਏ ਤੇ ਫਿਰ ਤੇਰੇ ਪੱਲੇ ਕੀ ਰਹੇਗਾ, ਜੇ ਤੂੰ ਹਾਰ ਗਿਆ ਤੇ ਫਿਰ ਤੇਰੇ ਪੱਲੇ ਕੀ ਰਹੇਗਾ, ਤੈਨੂੰ ਕੀ ਮਿਲੇਗਾ।
ਅਪਰ ਸੁਣੋ ਤੁਮ ਕਹੋ ਇੱਕ ਬਾਛੇ,
ਹੇ ਰਾਜਾ ਤੇਰੇ ਭਲੇ ਦੀ ਗੱਲ ਮੈਂ ਤੈਨੂੰ ਕਹਿਣਾ, ਤੇਰੀ ਜਿਹੜੀ ਭਲੇ ਦੀ ਗੱਲ ਹੈ ਜਿਹਦੇ ਕਿ ਤੇਰਾ ਲਾਭ ਹੀ ਲਾਭ ਹੈ, ਉਹ ਤੈਨੂੰ ਮੈਂ ਕਹਿ ਦਿਆਂ, ਉਹ ਤੂੰ ਪੱਲੇ ਕਰ ਬੰਨ ਲੈ ਆਪਣੀ ਗੱਲ।
ਜੇ ਗੁਰਸੰਗ ਸੰਧ ਕੋ ਬਾਛੇ,
ਹਾਂ ਜੇ ਤੂੰ ਗੁਰੂ ਜੀ ਨਾਲ ਮੇਲ ਕਰ ਲੈ, ਲੜਾਈ ਨਾ ਕਰ ਉਹਨਾਂ ਨਾਲ ਮੁਲਾਕਾਤ ਕਰਕੇ ਰੱਖ, ਉਹਨਾਂ ਨਾਲ ਸੰਧੀ ਕਰਕੇ ਰੱਖ, ਮੇਲ ਕਰਕੇ ਰੱਖ।
ਆਏ ਗਿਰੇ ਸਿਰ ਜੇ ਮੈਂ ਪਾਲਾ, ਤੁਮ ਪਰ ਸਕੈ ਨ ਬਲ ਕੋ ਕਾਲਾ,
ਜੇ ਕੋਈ ਦੂਜਾ ਪਹਾੜੀ ਰਾਜਾ ਤੇਰੇ ਤੇ ਚੜ ਕੇ ਵੀ ਆਏਗਾ ਤੇ ਜੇ ਤੂੰ ਗੁਰੂ ਜੀ ਨਾਲ ਮੇਲ ਰੱਖਿਆ ਹੋਵੇਗਾ ਤੇ ਉਹ ਪਹਾੜੀ ਰਾਜੇ ਵੀ ਡਰਨਗੇ ਕਿ ਇਹਨਾਂ ਕੋਲ ਦੋਹਰੀ ਫੌਜ ਹੈ, ਤੇਰੀ ਫੌਜ ਤਾਂ ਹੈ ਹੀ ਆ, ਗੁਰੂ ਜੀ ਕੋਲ ਵੀ ਫੌਜ ਹੈ, ਉਹਨਾਂ ਕੋਲ ਵੀ ਸਿਪਾਹੀ ਨੇ, ਇਸ ਕਰਕੇ ਤੈਨੂੰ ਉਹਨਾਂ ਕੋਲੋਂ ਇਹ ਫਾਇਦਾ ਲੈਣਾ ਚਾਹੀਦਾ ਹੈ, ਰਾਜਨੀਤਿਕ ਤੌਰ ਤੇ ਇਹ ਲਾਭ ਲੈਣਾ ਚਾਹੀਦਾ, ਇੱਕ ਹਾਥੀ ਬਿਨਾਂ ਤਾਂ ਤੇਰਾ ਸਾਰੀ ਰਿਹਾ, ਉਹਦੇ ਬਿਨਾਂ ਤੇਰਾ ਕੀ ਅਟਕਿਆ ਹੋਇਆ।
ਕਲਗੀ ਧਰ ਕੋ ਰਹਿ ਦਬਾਉ,
ਇਹਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦਬਾਉ ਰਹੇਗਾ ਉਹਨਾਂ ਦੂਜਿਆਂ ਰਾਜਿਆਂ ਤੇ, ਉਹਨਾਂ ਦਾ ਪ੍ਰਭਾਵ ਰਹੇਗਾ ਤੇ ਉਹਨਾਂ ਦੇ ਦਬਾਉ ਕਰਕੇ ਕੋਈ ਰਾਜਾ ਤੇਰੇ ਸਾਹਮਣੇ ਖੰਘੇਗਾ ਨਹੀਂ, ਤੇਰੇ ਸਾਹਮਣੇ ਸਿਰ ਚੁੱਕਣ ਦੀ ਹਿੰਮਤ ਨਹੀਂ ਕਰੇਗਾ।
ਦੇਸ਼ ਨਕਾਲ ਸਕੈ ਕੋ ਪਾਉ,
ਕੋਈ ਰਾਜਾ ਤੇਰੇ ਦੇਸ਼ ਤੇ ਹਮਲਾ ਨਹੀਂ ਕਰੇਗਾ।
ਚਿਤ ਮੈਂ ਕਰੋ ਵਿਚਾਰ ਵਿਸਾਲਾ, ਰਾਜਨੀਤ ਕੀ ਜਿਮ ਹੈ ਚਾਲਾ,
ਇਹ ਵਿਚਾਰ ਤੂੰ ਆਪਣੇ ਚਿਤ ਵਿੱਚ ਰਾਜਾ ਭੀਮ ਚੰਦ ਚੰਗੀ ਤਰ੍ਹਾਂ ਕਰ ਲੈ, ਇਹ ਰਾਜਨੀਤੀ ਦੀ ਚਾਲ ਹੈ ਜਿਹੜੀ ਮੈਂ ਤੈਨੂੰ ਦੱਸ ਰਿਹਾ, ਇਹ ਕੂੜੀ ਰਾਜਨੀਤੀ ਹੈ ਉਹ ਮੈਂ ਤੈਨੂੰ ਦੱਸ ਰਿਹਾ, ਇਸ ਚਾਲ ਨੂੰ ਤੂੰ ਚੰਗੀ ਤਰ੍ਹਾਂ ਸਮਝ ਲੈ, ਜਾਣ ਲੈ।
ਵੱਡ ਪਾਗਨ ਜਾਨੋ ਇਹ ਧਰਾ, ਜਿਸ ਤੇ ਆਨ ਗੁਰੂ ਪਗ ਧਰਾ,
ਸਮਝ ਕਿ ਤੇਰੀ ਇਹ ਜਿਹੜੀ ਰਿਆਸ ਦੀ ਜ਼ਮੀਨ ਹੈ, ਇਹ ਕਿੰਨੇ ਵੱਡਿਆਂ ਭਾਗਾਂ ਵਾਲੀ ਹੈ ਕਿ ਜਿਸ ਜ਼ਮੀਨ ਤੇ ਆ ਕੇ ਗੁਰੂ ਸਾਹਿਬ ਨੇ ਆਪਣੇ ਚਰਨ ਪਾਏ ਨੇ। ਤੂੰ ਤਾਂ ਇਹ ਸਮਝ, ਇਹ ਜਾਣ ਕਿ ਤੇਰੇ ਕਿੰਨੇ ਵੱਡੇ ਭਾਗ ਨੇ ਇਹ ਰਾਜਾ ਭੀਮ ਚੰਦ, ਕਿ ਤੇਰੀ ਰਿਆਸ ਦੀ ਜ਼ਮੀਨ ਵਿੱਚ ਏਡੇ ਵੱਡੇ ਦਿਆਲੂ ਕਿਰਪਾਲੂ ਸਤਿਗੁਰੂ ਜੀ, ਮਹਾਨ ਤਪਸਵੀ ਸਤਿਗੁਰੂ ਜੀ ਨੇ ਆਪਣੇ ਚਰਨ ਪਾਏ ਹਨ।
ਜਲਿਓ ਆਏ ਜੇਠਾਂ ਜਗ ਜਾਲਾ,
ਵੇਖ ਕਿੰਨਾ ਜੱਗ, ਕਿੰਨੀ ਲੁਕਾਈ, ਕਿੰਨੀ ਦੁਨੀਆ ਉਹਨਾਂ ਦੇ ਚਰਨਾਂ ਵਿੱਚ ਚੱਲ ਕੇ ਆ ਰਹੀ, ਤੇ ਉਹ ਸੈਂਕੜੇ ਲੋਕ ਜਿਹੜੇ ਤੇਰੀ ਰਿਆਸਤ ਵਿੱਚ ਚੱਲ ਕੇ ਆਉਂਦੇ ਨੇ, ਤੇਰੀ ਰਿਆਸਤ ਵਿੱਚ ਆ ਕੇ ਖਰੀਦੋ ਫਰੋਖਤ ਕਰਦੇ ਨੇ, ਤੇਰੀ ਰਿਆਸਤ ਵਿੱਚ ਆਉਂਦੇ ਨੇ, ਇਹਦੇ ਨਾਲ ਤੈਨੂੰ ਹੀ ਲਾਭ ਹੁੰਦਾ, ਤੈਨੂੰ ਹੀ ਮੁਨਾਫਾ ਹੁੰਦਾ ਜਦੋਂ ਲੋਕ ਆਉਂਦੇ ਜਾਂਦੇ ਨੇ, ਇਹਦੇ ਨਾਲ ਤੇਰੇ ਦੇਸ਼ ਦੇ ਵਿੱਚ ਵਪਾਰ ਦਾ ਆਦਾਨ ਪ੍ਰਦਾਨ ਵੀ ਹੋ ਰਿਹਾ, ਇਹ ਵੀ ਲਾਭ ਹੈ, ਤੇ ਵੇਖ ਕਿੰਨਾ ਜਗਤ ਉਹਨਾਂ ਦੇ ਚਰਨਾਂ ਵਿੱਚ ਚੱਲ ਕੇ ਆਉਂਦਾ।
ਜੋ ਚਾਹਤ ਬਚਵੇ ਜਮ ਜਾਲਾ,
ਜਿਹੜਾ ਜੰਮਾਂ ਦੇ ਜਾਲ ਤੋਂ ਬਚਣਾ ਚਾਹੁੰਦਾ, ਜਿਹੜਾ ਵੀ ਕੋਈ ਮਾਈ ਭਾਈ, ਸਾਰੇ ਜਗਤ ਦੇ ਹਜ਼ਾਰਾਂ ਪ੍ਰਾਣੀ ਲੱਖਾਂ ਪ੍ਰਾਣੀ ਚੱਲ ਕੇ ਜੰਮਾਂ ਦੇ ਜਾਲਾਂ ਤੋਂ ਮੁਕਤ ਹੋਣ ਵਾਸਤੇ ਉਹਨਾਂ ਦੇ ਚਰਨਾਂ ਵਿੱਚ ਆਉਂਦੇ ਨੇ।
ਜੇ ਪੁਰਵਤ ਮਨ ਬਾਛਾ ਕਰੇ,
ਜੇ ਤੂੰ ਆਪਣੇ ਮਨ ਦੇ ਵਿੱਚ ਹਾਥੀ ਦੀ ਕਾਮਨਾ ਕਰਦਾ ਹੈ, ਤੇ ਏਦਾਂ ਦੇ ਉਹਨਾਂ ਦੇ ਕੋਲ ਤਾਂ ਜਿਹੜੀ ਵੀ ਕੋਈ ਬਾਛਾ ਕਰਕੇ ਜਾਂਦਾ, ਜਿਹੜੀ ਵੀ ਕੋਈ ਕਾਮਨਾ ਕਰਕੇ ਜਾਂਦਾ ਉਹ ਪੂਰੀ ਕਰਦੇ ਨੇ।
ਦਿਨ ਆਗੇ ਬਪਰੋ ਕਿਆ ਕਰੀ,
ਜਿਹੜੇ ਸਾਰਿਆਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਨੇ ਉਹਨਾਂ ਦੇ ਸਾਹਮਣੇ ਇੱਕ ਹਾਥੀ ਕੀ ਹੈ, ਜੇ ਉਹਨਾਂ ਨੇ ਦੇਣਾ ਵੀ ਹੁੰਦਾ ਤੈਨੂੰ ਦੇ ਦੇਣਾ ਸੀ, ਪਰ ਜੇ ਤੂੰ ਸ਼ੁਭ ਹੋ ਕੇ ਚੱਲਦਾ, ਭਾਵਨਾ ਧਾਰ ਕੇ ਚੱਲਦਾ, ਤੇ ਤੈਨੂੰ ਨਾ ਇਨਕਾਰ ਨਹੀਂ ਸੀ ਹੋਣਾ। ਹੇ ਭੀਮ ਚੰਦ, ਜੇ ਤੈਨੂੰ ਇਨਕਾਰ ਹੋਇਆ ਨਾ ਉੱਥੋਂ, ਤੇ ਤੇਰੀ ਆਪਣੀ ਮੰਦ ਭਾਵਨਾ ਕਰਕੇ, ਤੇਰੀ ਕਪਟ ਬਿਰਤੀ ਕਰਕੇ, ਉਹਨਾਂ ਅੱਗੇ ਹਾਥੀ ਕੀ ਹੈ ਇੱਕ, ਜਿਹੜੇ ਹਜ਼ਾਰਾਂ ਲੋਕਾਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਨੇ।
ਘੱਟ ਘੱਟ ਭੇਵਨ ਤਿੰਨ ਕੋ ਛਾਨਾ, ਕਰਨ ਤੋਰ ਛਲ ਲੀਨ ਪਛਾਨਾ।
ਘੱਟ ਘੱਟ ਦਾ ਭੇਦ ਜਾਣਨ ਵਾਲੇ ਉਹਨਾਂ ਕੋਲੋਂ ਕੁਝ ਨੀ ਲੁਕਿਆ ਹੋਇਆ, ਤੇਰਾ ਜਿਹੜਾ ਛਲ ਸੀ ਉਹਨਾਂ ਨੇ ਚੰਗੀ ਤਰ੍ਹਾਂ ਜਾਣ ਲਿਆ, ਤੇਰਾ ਜਿਹੜਾ ਕਪਟ ਸੀ ਉਹਨਾਂ ਨੇ ਪਛਾਣ ਲਿਆ।
ਸਰਲ ਹਿਰਦੇਵ ਸੇਵਕ ਜਾਚੇ,
ਰਾਜਾ ਭੀਮ ਚੰਦ, ਮੈਂ ਇਹ ਵੀ ਗੱਲ ਤੈਨੂੰ ਦਾਅਵੇ ਨਾਲ ਕਹਿਣਾ, ਜੇ ਤੂੰ ਸਰਲ ਹਿਰਦਾ ਕਰਕੇ ਭਾਵਨਾ ਨਾਲ ਉਹਨਾਂ ਕੋਲੋਂ ਹਾਥੀ ਮੰਗਦਾ ਨਾ, ਵਾਕਈ ਉਹਨਾਂ ਸ਼ਗਨ ਵਿਖਾਉਣ ਉਹਨਾਂ ਨੂੰ ਵਿਖਾਉਣ ਵਾਸਤੇ ਸਰਲ ਹਿਰਦੇ ਦੇ ਨਾਲ ਜੇ ਤੂੰ ਉਹਨਾਂ ਦੇ ਕੋਲੋਂ ਦੁਰਦ ਮੰਗਦਾ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਤੈਨੂੰ ਹਾਥੀ ਦੇ ਦੇਣਾ ਸੀ।
ਜੇ ਤੂੰ ਮਾਨੋਗੇ ਮਤ ਮੋਰਾ, ਕਰਨ ਕਪਟ ਤੇ ਲਿਓ ਮਨ ਮੋੜਾ।
ਉਹਨਾਂ ਨੇ ਤੈਨੂੰ ਇਨਕਾਰ ਨਹੀਂ ਸੀ ਕਰਨਾ ਹਾਲੇ ਵੀ, ਹੇ ਰਾਜਾ ਭੀਮ ਚੰਦ, ਜੇ ਤੂੰ ਆਪਣਾ ਭਲਾ ਚਾਹੁੰਦਾ ਤਾਂ ਮੇਰਾ ਇਹ ਮਤ ਮੰਨ ਲੈ, ਮੇਰੀ ਇਹ ਸਲਾਹ ਚੰਗੀ ਤਰ੍ਹਾਂ ਪੱਲੇ ਬੰਨ ਲੈ, ਗੁਰੂ ਕਲਗੀਧਰ ਦੇ ਨਾਲ ਆਪਣੇ ਮਨ ਚ ਕਪਟ ਨਾ ਰੱਖੀ, ਉਹਨਾਂ ਪ੍ਰਤੀ ਆਪਣੇ ਮਨ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕਪਟ ਨਾ ਰੱਖੀਏ, ਕਪਟਾਂ ਤੋਂ ਛਲ ਫਰੇਬਾਂ ਤੋਂ ਤੂੰ ਆਪਣਾ ਮਨ ਮੋੜ ਲੈ।
ਗੁਣ ਹੋਏ ਬ੍ਰਿੰਦ ਬਿਲਾਂ ਦੇ ਆਨੰਦੰਗ,
ਇਹਦੇ ਨਾਲ ਤੇਰੇ ਤੇ ਬੜਾ ਵੱਡਾ ਗੁਣ ਹੋਵੇਗਾ ਉਹਨਾਂ ਦਾ, ਤੇਰੇ ਤੇ ਬੜਾ ਵੱਡਾ ਮਹਾਨ ਪਰਉਪਕਾਰ ਹੋਵੇਗਾ, ਔਰ ਤੇਰਾ ਜੀਵਨ ਆਨੰਦਮਈ ਹੋਵੇਗਾ।
ਗਮਨੋ ਦਰਸੋ ਪੂਰੀ ਆਨੰਦੰਗ,
ਆਇਆ ਕਰ ਉਹਨਾਂ ਦੇ ਕੋਲ, ਉਹਨਾਂ ਦੇ ਦਰਸ਼ਨ ਕਰਿਆ ਕਰ, ਆਨੰਦ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਚ ਜਾ ਕੇ ਉਹਨਾਂ ਦੇ ਦੀਦਾਰ ਕਰਕੇ ਖੁਸ਼ੀਆਂ ਲਿਆ ਕਰ।
ਮੈਂ ਜੇ ਮਾਨੋ ਬੈਰ ਸੰਭਾਰੇ,
ਪਰ ਹੇ ਰਾਜਾ ਭੀਮ ਚੰਦ, ਜੇ ਤੂੰ ਮੇਰੀਆਂ ਇਹ ਗੱਲਾਂ ਨਹੀਂ ਮੰਨਦਾ, ਆਪਣੇ ਮਨ ਵਿੱਚ ਉਹਨਾਂ ਪ੍ਰਤੀ ਵੈਰ ਰੱਖਦਾ, ਵਿਰੋਧ ਤੇ ਦੁਸ਼ਮਣੀ ਦੀ ਬਿਰਤੀ ਰੱਖਦਾ,
ਭਾਰੇ ਅਵਗਣ ਪਰੈ ਬਿਗਾਰੇ,
ਇਹਦੇ ਵਿੱਚ ਭਾਰੇ ਅਵਗਣ ਹੀ ਅਵਗਣ ਨੇ, ਜੇ ਉਹਨਾਂ ਨਾਲ ਵਿਗਾੜ ਕਰਦਾ ਤੇ ਬੜੇ ਅਵਗਣ ਨੇ, ਨਿੰਦਾ ਵੱਖਰੀ ਹੋਵੇਗੀ ਦੁਨੀਆਂ ਵਿੱਚ, ਸਮਾਜ ਵਿੱਚ, ਲੋਕਾਂ ਵਿੱਚ, ਆਪਣੀ ਪਰਜਾ ਦੇ ਵਿੱਚ ਤੇਰੀ ਹੇਠ ਹੀ ਹੋਵੇਗੀ, ਉਹ ਵੱਖਰੀ ਹੈ, ਜੇ ਹਾਰ ਗਿਆ ਜੰਗ ਦੇ ਮੈਦਾਨ ਵਿੱਚ ਹੋਰ ਭਾਰੀ ਨਿੰਦਾ। ਇਸ ਕਰਕੇ ਉਹਨਾਂ ਨਾਲ ਵੈਰ ਤੇ ਵਿਗਾੜ ਰੱਖਣ ਨਾਲ ਅਵਗਣ ਹੀ ਅਵਗਣ ਨੇ, ਕੋਈ ਗੁਣ ਨਹੀਂ ਹੈ।
ਸੇ ਬੋਲਿਓ ਪਦਾਰਥ ਚਾਰਾ,
ਉਹਨਾਂ ਦੀ ਸੇਵਾ ਕਰ ਹੇ ਰਾਜਾ ਭੀਮ ਚੰਦ, ਹਾਥੀ ਤਾਂ ਇੱਕ ਪਾਸੇ ਰਿਹਾ, ਉਹਨਾਂ ਦੀ ਸੇਵਾ ਕਰਕੇ ਤੈਨੂੰ ਚਾਰੇ ਪਦਾਰਥ ਪ੍ਰਾਪਤ ਹੋ ਜਾਣ, ਮੁਕਤੀ ਤੱਕ ਵੀ ਉਹਨਾਂ ਦੇ ਚਰਨਾਂ ਚ ਤੈਨੂੰ ਮਿਲ ਜਾਏਗੀ, ਪ੍ਰਾਪਤ ਹੋ ਜਾਏਗੀ।
ਚਾਰਾ ਚਲੈ ਨਜ਼ਮ ਤੁਆਰਾ,
ਕਰਾਮਾਤੀ ਨੇ ਉਹਨਾਂ ਤੇ ਤੇਰਾ ਕੋਈ ਚਾਰਾ ਨਹੀਂ ਚੱਲਣਾ ਜੇ ਤੂੰ ਆਖੇ ਕਿ ਮੈਂ ਆਪਣਾ ਜ਼ੋਰ ਵਿਖਾਵਾਂਗਾ ਤੇਰਾ ਕੋਈ ਜ਼ੋਰ ਤੇਰਾ ਕੋਈ ਚਾਰਾ ਉਹਨਾਂ ਤੇ ਨਹੀਂ ਚੱਲਣਾ ਉਹ ਅਜ਼ਮਤ ਵਾਲੇ ਹਨ
ਵਾਰਾ ਸਾਰਾ ਆਏ ਨਾ 300
ਉਹਨਾਂ ਦਾ ਵਾਰਾ ਪਾਰ ਜਾਣੀ ਕਿ ਤੂੰ ਬਰਾਬਰੀ ਨਹੀਂ ਕਰ ਸਕਦਾ ਜੇ ਤੂੰ ਕਹੇ ਕਿ ਤੂੰ ਰਾਜਾ ਤੂੰ ਉਹਨਾਂ ਦੇ ਬਰਾਬਰ ਹੋ ਸਕਦਾ ਤੂੰ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦਾ
300 ਬਨ ਕਰ ਜਾਚਨ ਜਿਨਸੋ
ਉਹਨਾਂ ਦੇ ਨਾਲ ਜੇ ਤੂੰ ਇਸ ਤਰ੍ਹਾਂ ਦੀ ਬਿਰਤੀ ਰੱਖ ਕੇ ਮੰਗਦਾ ਤੇ ਫਿਰ ਤੈਨੂੰ ਵੈਰ ਵਿਰੋਧ ਦੀ ਬਿਰਤੀ ਰੱਖ ਕੇ ਮੰਗਦਾ ਫਿਰ ਨੀ ਕੁਝ ਮਿਲਣਾ ਉਹਨਾਂ ਦੀ ਨਾ ਹੀ ਤੂੰ ਬਰਾਬਰੀ ਕਰ ਸਕਦਾ
ਇਤਿਹਾਦਕ ਸਿੱਖਿਆ ਕੋ ਦੀਨ
ਇਹਦਾ ਜਿਹੜਾ ਵਜ਼ੀਰ ਸੀ ਉਹਨੇ ਇਹ ਸਾਰੀ ਸਿੱਖਿਆ ਇਹਨੂੰ ਦਿੱਤੀ ਹੈ
ਦੀਨ ਬਨੋ ਹਿਸਮਤ ਪ੍ਰਬੀਨ
ਭੀਮ ਚੰਦ ਉਹਨਾਂ ਅੱਗੇ ਦੀਨ ਬਣ ਉਹਨਾਂ ਅੱਗੇ ਹੰਕਾਰੀ ਨਾ ਬਣ ਕੇ ਜਾ ਉਹਨਾਂ ਅੱਗੇ ਨਿਮਰਤਾ ਧਾਰਨ ਕਰਕੇ ਇਹ ਗੁਰੂ ਨਾਨਕ ਦਾ ਘਰ ਹੈ ਇੱਥੇ ਹੰਕਾਰੀਆਂ ਨੂੰ ਕੁਝ ਨਹੀਂ ਮਿਲਦਾ ਇੱਥੇ ਜਿਹੜਾ ਕੋਈ ਹੰਕਾਰ ਕਰਕੇ ਆਵੇ ਨਾ ਕਿ ਮੈਂ ਰਾਜਾ ਹਾਂ ਬਾਦਸ਼ਾਹ ਹਾਂ ਉਹਨਾਂ ਨੂੰ ਕੁਝ ਨਹੀਂ ਮਿਲਦਾ ਇੱਥੇ ਤਾਂ ਜਿਹੜੇ ਹੰਕਾਰ ਨੂੰ ਛੱਡ ਕੇ ਨਿਮਾਣੇ ਬਣ ਕੇ ਆਉਂਦੇ ਨੇ ਉਹਨਾਂ ਨਿਮਾਣਿਆਂ ਨੂੰ ਮਾਣ ਮਿਲਦਾ ਇਹ ਗੁਰੂ ਨਾਨਕ ਦਾ ਘਰ ਹੈ ਭੀਮ ਚੰਦ ਉਹਨਾਂ ਦੇ ਘਰ ਵਿੱਚ ਨਿਮਾਣਾ ਬਣ ਕੇ ਜਾ ਦੀਨ ਹੋ ਕੇ ਉਹਨਾਂ ਦੇ ਚਰਨਾਂ ਵਿੱਚ ਨਮਸਕਾਰਾਂ ਕਰ
ਬੀਨ ਬੀਨ ਕਰ ਗੁਲ ਗੁਣ ਮਤ ਲੀਨ
ਚੁਣ ਚੁਣ ਕੇ ਉਹਨਾਂ ਦੇ ਵਿੱਚੋਂ ਸ਼ੁਭ ਗੁਣਾਂ ਨੂੰ ਪ੍ਰਾਪਤ ਕਰ
ਲੀਨ ਆਨੰਦ ਜੇ ਗੁਰ ਰਸ ਪੀਨ
ਜੇ ਤੂੰ ਗੁਰੂ ਸਾਹਿਬ ਨਾਲ ਰਸ ਰੱਖੇਗਾ ਪ੍ਰੇਮ ਰੱਖੇਗਾ ਤੇ ਤੈਨੂੰ ਬੜੇ ਸ਼ੁਭ ਗੁਣਾਂ ਦੀ ਆਨੰਦ ਦੀ ਪ੍ਰਾਪਤੀ ਹੋਵੇਗੀ
ਭੀਮ ਚੰਦ ਮਤ ਮੰਦ ਨਾ ਮਾਨੀ
ਜਦੋਂ ਵਜ਼ੀਰ ਨੇ ਸਾਰੀਆਂ ਗੱਲਾਂ ਕਹੀਆਂ ਜੋ ਇਹਦਾ ਖਾਸ ਵਜ਼ੀਰ ਸੀ ਪਰ ਖੋਟਾ ਸੀ ਭੀਮ ਚੰਦ ਹੰਕਾਰੀ ਜਦੋਂ ਮਾੜੇ ਭਾਗ ਹੋਣ ਵਿਨਾਸ਼ ਕਾਲੇ ਵਿਪਰੀਤ ਬੁੱਧੀ ਜਦੋਂ ਕਾਲ ਨੇੜੇ ਆਇਆ ਹੋਵੇ ਉਦੋਂ ਉਲਟੀ ਮਤ ਹੋ ਜਾਂਦੀ ਹੈ ਭੀਮ ਚੰਦ ਨੇ ਇੱਕ ਵੀ ਗੱਲ ਨਹੀਂ ਮੰਨੀ
ਮਾਨੀ ਮੈਂ ਰਾਜ ਮਦ ਪਾਨੀ
ਔਰ ਇਹਨੂੰ ਆਪਣੇ ਰਾਜ ਦਾ ਹੰਕਾਰ ਹੈ ਰਾਜ ਦੇ ਹੰਕਾਰ ਦੇ ਵਿੱਚ ਬੜਾ ਵੱਡਾ ਭਾਰੀ ਮਾਨੀ ਹੈ
ਪਾਨੀ ਬੂੰਦ ਚਿਕਨ ਘੱਟ ਸਾਨੀ
ਉਹ ਗੱਲ ਹੋਈ ਜਿਵੇਂ ਚਿਕਨਾਹਟ ਭਰੇ ਘੜੇ ਦੇ ਉੱਤੇ ਪਾਣੀ ਦੀਆਂ ਬੂੰਦਾਂ ਨੇ ਟਿਕਦੀਆਂ
ਸਾਨੀ ਕਪਟ ਬੁੱਧ ਬਵਰਾਨੀ
ਇਹਦੀ ਬੁੱਧੀ ਕਪਟ ਦੇ ਨਾਲ ਬੌਰੀ ਹੋਈ ਫਿਰਦੀ ਹੈ ਪਾਗਲ ਹੋਇਆ ਫਿਰਦਾ ਭੀਮ ਚੰਦ ਕਪਟ ਤੇ ਛਲ ਤੇ ਹੰਕਾਰ ਦੇ ਨਾਲ ਇਹਨੂੰ ਚੰਗੀ ਗੱਲ ਕੋਈ ਚੰਗੀ ਨਹੀਂ ਲੱਗੀ
ਸ਼ੀਰੀ ਕਲਗੀ ਤਰ ਜਿਸ ਮਨ ਫੇਰਾ ਫੇਰਾ ਫਿਰਿਓ ਨਾ ਗੁਰ ਕੋ ਨੇਰਾ
ਜਿਹੜਾ ਮਨ ਗੁਰੂ ਕਲਗੀਧਰ ਨੇ ਆਪ ਹੀ ਫੇਰ ਦਿੱਤਾ ਹੋਵੇ ਉਹ ਲੱਖ ਯਤਨ ਕਰੇ ਮੋੜ ਕੇ ਉੱਥੇ ਲਿਆਉਣ ਦਾ ਲਿਆ ਹੀ ਨਹੀਂ ਸਕਦਾ ਕਲਗੀਆਂ ਵਾਲੇ ਨੇ ਆਪ ਨਿਯੰਤੇ ਤੇ ਆਪ ਹੀ ਨੇ ਨਾ ਸਾਰਿਆਂ ਦੇ ਮਨਾਂ ਨੂੰ ਪ੍ਰੇਰਦੇ ਵੀ ਆਪ ਨੇ ਤੇ ਕਹਿੰਦੇ ਜਿਨ੍ਹਾਂ ਨੇ ਆਪ ਹੀ ਕਲਗੀਧਰ ਨੇ ਮਨ ਫੇਰ ਦਿੱਤਾ ਹੋਵੇ ਭੀਮ ਚੰਦ ਦਾ ਹੁਣ ਲੱਖ ਯਤਨ ਕਰਕੇ ਉੱਥੇ ਮੋੜ ਕੇ ਲਿਆਉਣਾ ਚਾਹੇ ਨਹੀਂ ਲਿਆ ਸਕਦਾ
ਚਾਹਤ ਉੱਤਰ ਦੇਤ ਵਜ਼ੀਰ
ਆਪਣੇ ਵਜ਼ੀਰ ਨੂੰ ਉੱਤਰ ਦੇਣਾ ਚਾਹੁੰਦਾ ਹੈ
ਜੀਰਨ ਬੈਤ ਜਾਨ ਬਿਨ ਤੀਰ
ਇਹਨੇ ਦੇਖਿਆ ਵੀ ਇਹਦੀ ਲੰਮੀ ਉਮਰ ਹੈ ਵਜ਼ੀਰ ਦੀ ਮੱਤ ਮਾਰੀ ਗਈ ਬੁੱਢਾ ਹੋ ਗਿਆ ਬੁੱਢਾ ਹੋ ਗਿਆ ਸਤਰਾ ਬਤਰਿਆ ਗਿਆ ਇਹਦੀ ਮੱਤ ਤੇ ਪੜਦਾ ਪੈ ਗਿਆ ਹੁਣ ਇਹਨੂੰ ਗੱਲ ਕਰਨ ਦਾ ਢੰਗ ਨਹੀਂ ਰਿਹਾ
ਗੁਰ ਸ਼ਰਧਾ ਤੇ ਮੈਤ ਕਚੇਰਾ
ਭੀਮ ਚੰਦ ਸਤਿਗੁਰਾਂ ਦੀ ਸ਼ਰਧਾ ਵੱਲੋਂ ਵੱਡਾ ਕੱਚਾ ਹੈ
ਚੇਰਾ ਬਣਿਓ ਨਾ ਭਾਗ ਜੇ ਮੰਦੇਰਾ
ਭਾਗ ਹੀ ਮੰਦੇ ਸਨ ਸਤਿਗੁਰਾਂ ਦਾ ਸੇਵਕ ਨਹੀਂ ਬਣ ਸਕਿਆ
ਜਿਸ ਕੋ ਪ੍ਰਭੂ ਨੇ ਭਲਾ ਨਾ ਕਰਨਾ ਕਰਨਾ ਕਿਨ ਪ੍ਰਾਪਤ ਗੁਰ ਸਰਨਾ
ਪਰਮਾਤਮਾ ਨੇ ਜਿਹਦਾ ਭਲਾ ਹੀ ਨਾ ਕਰਨਾ ਹੋਵੇ ਕਹਿੰਦੇ ਉਹ ਗੁਰੂ ਦੀ ਸ਼ਰਨ ਚ ਆਵੇ ਤੇ ਆਵੇ ਵੀ ਕਿਵੇਂ ਗੁਰੂ ਦੀ ਸ਼ਰਨ ਵੀ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਪ੍ਰਭੂ ਦੀ ਕਿਰਪਾ ਹੁੰਦੀ ਹੈ ਪਰਮਾਤਮਾ ਦੀ ਪਰਮੇਸ਼ਰ ਦੀ ਕਿਰਪਾ ਤੋਂ ਬਿਨਾਂ ਗੁਰੂ ਸ਼ਰਨ ਨਹੀਂ ਮਿਲਦੀ ਤੋ ਰਾਜਾ ਭੀਮ ਚੰਦ ਜਿਵੇਂ ਖੋਟੀ ਮੱਤ ਨਾਲ ਅੱਗੋਂ ਬੋਲਿਆ ਤੇ ਕਲਗੀਧਰ ਜੀ ਨਾਲ ਕਪਟ ਕਰਕੇ ਆਪਣਾ ਬਲ ਵਿਖਾਉਣਾ ਚਾਹੁੰਦਾ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ